ਕਿ ਜਿੱਥੇ ਗੁਰੂ ਚਰਨਾਂ ਵਿੱਚ ਜੁੜ ਕੇ निरंतर दिन रात गुरु जी नूं समर्पित होके सेवा कीती। इस कीती कोई टहल तों उन्हां नूं जो बख्शीश मिली, इस संबंधी आपां विचार कर सकीए। आप जितने गुरु चरणा अंदर हाजिर हो, आप जी आसीस बख्शो। धन गुरु अमरदास जी महाराज अपनी रहमत भरी बख्शीश भरी नजर करन। आप सतगुरु अपना इतिहास गुरबाणी गुरु सिद्धांत दी विचार करा लें। करो बख्शिश साध संगत, गुरु बख्शी फतेह स्वीकार करो और उच्चारण करो जी वाहेगुरु जी का खालसा वाहेगुरु जी की फतेह। बाबा अमरदास जी ने गुरु नानक साहिब महाराज जी का एक शब्द बीबी अमरो तो श्रवण किया, मन के अंदर एक जिज्ञासा उत्पन्न हुई कि जिसने ये शब्द ये अमृत बचन उच्चारण किए ने उन्होंने मैं दर्शन दीदार जरूर कर। बीबी अमरो जी नूं जो पूछा तो उन्हें उत्तर दिता कि गुरु नानक साहिब महाराज आप ता प्रभ पुर प्याना कर गए। जिमें असी की शब्द ज्योति जोत समाना वर्तने का, पर दरअसल गुरु ता आप ही जोत स्वरूप है। पर सतगुरु ने जो शब्द वरते बाणी, एक ता दशमेश पिता जी ने जो शब्द वरत्या वो प्याना वरत्या, ते पाट साहिबान जी ने खजूर दे शरीर की चोले बदल वक्त जो शब्द वरत्या वो देवपुरी में गया वरत्या। जिमें पाट साहिबान जी का वचन हुंदा है कि देवपुरी में गयो आप परमेश्वर पायो, ते गुरु गोबिंद सिंह जी ने शब्द वरत्या है कि ठीक कर फोर दलीस से प्रभपुर किया प्यान, प्रभपुर किया प्यान। इसे करके कई बार दास शब्द वर्त लेता हुंदा है कि प्रभपुर प्याना कर। उन्हें क्या पिताजी गुरु नानक साहिब महाराज जी तो प्रभपुर प्याना कर गए, ते अपनी जगह ते मेरे सन्मान योग पिता जी नूं बिठा के गए। जेड़ी जोत गुरु नानक साहिब दे अंदर वर्तदी है वो जोत सन्मान योग पिता जी दे अंदर वर्त रही है। ते एक दास अक्सर बेनती कर है कि आप जदों गुरु ग्रंथ साहिब का पाठ कर दे, ए हजूर ने बाणी दे सरलेख विच भी रख दिता, सानू जदों असी छे गुरु साहिबाना दे अमृत बोल बाणी चो पढ़ने हां, गुरु नानक साहिब गुरु अंगद देव धन गुरु अमरदास गुरु रामदास गुरु अर्जुन देव ते नौमन गुरुदेव सतगुरु गुरु तेग बहादुर जी, उन्हां दी सारी बाणी दे उपर हर गुरु साहिबान लई एक शब्द पहला दूजा तीजा चौथा पंजवां ते नौवां ए महला रूप वरत्या है। महला पहला दूजा तीजा चौथा पंजवा नौवा, पर धन गुरु अंगद साहिब महाराज जी के त्रेह श्लोक किते भी हजूर ने अपना नाम जन अंगद कह अंगद नहीं वरते। असी गुरु अमरदास जी बारे पढ़ांगे, हजूर ने 17 रागां च बाणी उचारण की थी, पर 17 रागां च किसे शब्द अष्टपदी श्लोक शंत पौड़ी विच हजूर ने अपना नाम अमरदास रूप विच नहीं वरत्या। गुरु रामदास और गुरु अर्जुन दे उन्हां दी 30-30 रागां च बाणी है, पर किते भी गुरु रामदास गुरु अर्जुन देव जी ने अपने किसी शब्द पदे शलोक अपना नाम रामदास रूप च नहीं वरत्या, गुरु अर्जुन देव जी ने नहीं वरत्या, गुरु तेग बहादुर जी की बाणी 15 रागां विच कहे, पर सतगुरु ने किते भी अपना नाम गुरु तेग बहादुर रूप च नहीं वरत्या। देखो महला पहला है पर तले पद नानक है, महला दूजा है थले शब्द नानक है, महला तीजा चौथा पंजवा नौवा सिर्फ इको शब्द गुरुदेव ने वरत्या नानक, धन गुरु नानक साहब जी वाह। ते एदा मतलब ए सी बाणी पढ़न वाले गुरसिखो कि महला तब्दील हो रहा है, एक तो दूजा आ गया, दूजे तो तीजा आ गया, तीजे तो चौथा पंजवा ते नौवा है, शरीर तब्दील हुंदे पए ने पर जोत नहीं, जोत ता ओही वरत रही है जिहड़ी धन गुरु नानक साहब दे अंदर वरत रही है। शरीर चेंज हुंदा पर जोत ओ है। जो दास बेनती कर लगा बीबी अमरो ने कहा पिता जी, धन गुरु अंगद देव जी अपने पिता जी वाल इशारा किया, बाबा अमरदास जी ने कहा ओ हुण तख्त ते गद्दी ते विराजमान, बाबा अमरदास के ने बेटा एक काम कर, मैनू एक वरी अपने पिता जी दे दर ते छड्ड, इत्थे मैं थोड़ा जिहा साखी रूप विच वी ते बाणी विचों भी सिद्धांत ते कुछ बेनतियां करनियां चाहां। हुण एक पासे कुड़मा चाहुई है, धन गुरु अंगद देव, मैं रात भी अर्ज कीती सी कि गुरु अमरदास तो गुरु अंगद देव जी शरीरक उम्र करके 25 साल छोटे, गुरु अंगद देव 25 साल छोटे ने, बाबा अमरदास 25 साल बड़े। जे दुनियावी रिश्ता देखो ते धन गुरु अंगद देव महाराज जी की बेटी बाबा अमरदास जी के भतीजे नाल विआही कुड़मा चाली है। हुण अपने घर विच गुरु अंगद देव की बेटी जो उन्हां दी नूह है उसनू लै के पिंड बासर के तो खड़ूर साहब की धरती ते आए, खड़ूर साहब जिथे धन गुरु अंगद देव जी महाराज इस संसार दे भले दे लई मानव कल्याण दे लई गुरु नानक साहब जी दे घर दीआं बख्शां पवंदे, ते जिन्हां बारे खास करके गुरु ग्रंथ साहब की बाणी विच ये वचन ने कि धन गुरु नानक साहब की खट्टी दे मालक बने ने गुरु अंगद देव जी, वो आप भी नाम शब्द जपदे ने छकदे ने, ते जेड़ा उन्हां कोल हुंदा है दोई दोई खत्ती और नाम दियां दातां लोकां नूं बणदे पए, आप खैर दी खैर दपट्टी है, बाबा सत्ता बलवानी आप भी आत्मक भोजन छकदे ने, ते जिन्ने लोग उत्थे सवाली बन के आउंदे ने धन गुरु अंगद देव जी उन्हां दी झोली विच वी खैर पांदे। ते उस वक्त खड़ूर साहिब दी धरती ते दो तरह दा भोजन पकदा है, एक आत्मा दे लई ते एक साडे शरीर दे लई, शरीर वास्ते लंगर अंदर रस अमृत खीर प्यालिक है, ते आत्मा दे उधार दे लई धन गुरु अंगद देव जी महाराज गुरु शब्द दा लंगर वरतांदे। बाणी विच अमृत बोल है कि लंगर चला है गुरु शब्द हर तोट ना आवी खटी है, कि गुरु के शब्द दा लंगर वरतदा है ते जिसका तोटा नहीं घाटा, ते दूजा जिहड़ा शरीरक लंगर है उहदे बारे महाराज जी ने कहा बलवंड खीवी नेक जन जिस बहुती शौ पतराली लंगर दौलत वंडिया रस अमृत खीर कहाली। बाबा अमरदास पिंड बासर के तो खड़ूर साहब बीबी अमरो जी दे नाल आए। साडे इतिहास ने बड़ी सवादली एक घटना लिखी है कि बीबी अमरो ने बाबा अमरदास जी नूं बाहर बिठा दिता है ते आप अंदर चले गए। कल्ली साखी दी मैं फिर शब्द दोहरान लगा, मैं बाणी विचों कुछ बेनती करनी चाहां पर इतिहास नूं अखां तो ओले करके ले। आप जिन्हों बाहर बिठा दिता गया बीबी अमरो जी खड़ूर साहब अंदर घर चले, पिता जी दे दीदार कीते, धन गुरु अंगद देव महाराज जी ने देखा बेटी बीबी अमरो आई है, ते नाल ही क्या बेटा कि तुसी कुछ सोचना कोई सानू पहला दस्या ही नहीं, तुसी अचनचेत किवें आ गए। उस वक्त बीबी अमरो ने कहा कि पिता जी मैं इकली नहीं, मेरे नाल घर दे बजुर्ग भी आए ने। धन गुरु अंगद देव महाराज गुर प्रताप सूरज ग्रंथ का करता लिखता है कि उस दिन तन के ऊपर चादर की बुकल मारी है ते बेटी दे सिर ते प्यार देख के कह लगे पुत्र उन्होंने हुण भी तू बाहर बिठा आई ਉਹ ਤਾਂ ਸਾਰੀ ਰਾਤ ਹੀ ਬੇਚੈਨੀ ਵਿੱਚ ਬਤੀਤ ਕੀਤੀ ਹੈ ਤੇ ਆਪ ਲੈਣ ਵਾਸਤੇ ਬਾਹਰ ਚਲੇ। ਜਦੋਂ ਘਰ ਤੋਂ ਬਾਹਰ ਨਿਕਲੇ ਤੇ ਦਰਵਾਜ਼ੇ ਦੇ ਕੋਲ ਹੀ ਬਾਬਾ ਅਮਰਦਾਸ ਬੈਠੇ। ਸਾਡਾ ਇਤਿਹਾਸ ਕਹਿੰਦਾ ਉਸ ਵਕਤ ਉਹਨਾਂ ਦੀ ਉਮਰ 60ਵਿਆਂ ਤੋਂ ਟੱਪਦੀ ਪਈ। ਕਿਸੇ ਨੇ 61 ਸਾਲ ਲਿਖਿਆ, ਕਿਸੇ ਨੇ 60 ਸਾਲ ਲਿਖਿਆ, ਪਰ ਆਪਾਂ ਜੋ ਪ੍ਰਚਲਿਤ ਕਹਿ ਕਿ 60 ਸਾਲ ਦੇ ਕਰੀਬ ਕਹਿ ਬਾਬਾ ਅਮਰਦਾਸ ਜੀ ਦੀ ਉਮਰ। ਉਹ ਦਰਵਾਜ਼ੇ ਦੇ ਕੋਲ ਬੈਠੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੇ ਚਰਨਾਂ ਦੀ ਆਟ ਆਵਾਜ਼ ਸੁਣ ਕੇ ਬਾਬਾ ਅਮਰਦਾਸ ਉੱਠ ਕੇ ਖੜੇ ਹੋ। ਥੋੜਾ ਜਿਹਾ ਤੁਸੀਂ ਦੁਨੀਆਦਾਰਾਂ ਦੇ ਪੱਖੋਂ ਦੇਖਿਓ ਜੋ ਮੈਂ ਬੇਨਤੀ ਕਰ ਲੈਣਾ, ਕਿਉਂਕਿ ਸਾਡਾ ਉੱਥੋਂ ਦਾ ਜੋ ਕਲਚਰ ਸੀ, ਜੋ ਉੱਥੋਂ ਦੇ ਸਾਡੇ ਲੋਕਾਂ ਦੇ ਅੰਦਰ ਖਿਆਲ ਸਨ, ਅਕਸਰ ਲੜਕੇ ਵਾਲੇ ਆਪਣੇ ਘਰ ਨੂੰ ਵੱਡਾ ਸਮਝਦੇ ਸਨ ਤੇ ਜਦੋਂ ਕਿਤੇ ਕੁੜਮਾਚਾਰੀ ਦੇ ਨਾਤੇ ਮੰਨ ਲਓ ਕੁੜਮ ਨੇ ਘਰ ਆਉਣਾ ਤੇ ਅੱਗੋਂ ਸਾਰਾ ਪਰਿਵਾਰ ਲੜਕੀ ਵਾਲਾ ਉਹਨਾਂ ਦੀ ਤਾਦਿਆਂ ਵਿੱਚ ਖੱਤ ਜੋੜ ਕੇ ਖਲੋ ਕੇ ਉਹਨਾਂ ਦੀ ਆਓ ਭਗਤ ਕਰਦਾ ਸੀ। ਪਰ ਇਹ ਪਹਿਲਾ ਮੌਕਾ ਸੀ ਕਿ ਜਿਸ ਦਾ ਭਤੀਜਾ ਵਿਆਹ ਹੈ ਬਾਬਾ ਅਮਰਦਾਸ ਜੀ ਉਹ ਕੁੜਮਾਚਾਰੀ ਦੇ ਨਾਤੇ ਨਾਲ ਨਹੀਂ, ਉਹ ਧੰਨ ਗੁਰੂ ਅੰਗਦ ਦੇਵ ਦੇ ਚਰਨਾਂ ਵਿੱਚੋਂ ਬਖਸ਼ੀਸ਼ ਲੈਣ ਆਏ ਤੇ ਪਹਿਲਾ ਮੌਕਾ ਕਹਿ ਸਕਣਾ ਕਿ ਦੁਨਿਆਵੀ ਤੌਰ ਤੇ ਕਿ ਇੱਕ ਕੁੜਮ ਆਪਣੇ ਕੁੜਮ ਦੇ ਦਰਵਾਜ਼ੇ ਦੇ ਉੱਪਰ ਬੈਠਾ ਹੋਇਆ। ਬਾਬਾ ਅਮਰਦਾਸ ਉੱਠ ਖੜੇ ਹੋਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੇ ਆਪਣੀਆਂ ਬਾਹਾਂ ਚਾਦਰ ਤੋਂ ਬਾਹਰ ਕੱਢੀਆਂ, ਇਸ ਕਰਕੇ ਤਾਂ ਜੋ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਸਕੇ। ਸਾਡਾ ਇਤਿਹਾਸ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਨੂੰ ਦੇਖ ਕੇ ਬਾਬਾ ਅਮਰਦਾਸ ਉੱਠੇ। ਮੈਂ ਸ਼ਬਦ ਬਾਬਾ ਤਾਂ ਵਰਤ ਰਿਹਾ ਹਾਂ ਕਿ ਦੇਖੋ ਅਜੇ ਸਿਰ ਸਿੱਖੀ ਦੀ ਘਾਲਣਾ ਘਾਲਣ ਵਾਲੇ ਪਾਸੇ ਤੁਰੇ। ਗੁਰੂ ਪਦ ਉਦੋਂ ਹੈ ਜਦੋਂ 12 ਸਾਲ ਦੀ ਕੀਤੀ ਹੋਈ ਕਮਾਈ ਤੋਂ ਬਾਅਦ ਬਖਸ਼ਿਸ਼ ਮਿਲਦੀ। ਬਾਬਾ ਅਮਰਦਾਸ ਉੱਠ ਕੇ ਖੜੇ ਹੋਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਹੱਥ ਫੈਲਾਏ ਜਦੋਂ ਆਪਣੀ ਗਲਵਕੜੀ ਵਿੱਚ ਲੈਣਾ ਚਾਹੁੰਦੇ ਤੇ ਬਾਬਾ ਅਮਰਦਾਸ ਗਲਵਕੜੀ ਵਿੱਚ ਨਹੀਂ ਆਏ। ਉਹ ਇੱਕੋ ਦਮ ਹਜ਼ੂਰ ਦੇ ਚਰਨਾਂ ਦੇ ਵਿੱਚ ਡਿੱਗ ਪਏ ਤੇ ਬੈਰਾਗ ਵਿੱਚ ਇਉਂ ਕਹਿ ਲਓ ਕਿ ਜ਼ਾਰੋ ਜ਼ਾਰ ਜਿਵੇਂ ਅੰਦਰੋਂ ਚਸ਼ਮਾ ਫੁੱਟ ਪਵੇ ਧਰਤੀ ਤੋਂ, ਜ਼ਾਰੋ ਜ਼ਾਰ ਰੋਏ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਅੱਜ ਮੈਂ ਤੇਰੇ ਘਰ ਦੇ ਅੰਦਰ ਉਮਰ ਦੇ ਤਕਾਜ਼ੇ ਨਾਲ ਨਹੀਂ, ਦੁਨੀਆ ਦੇ ਰਿਸ਼ਤੇ ਨਾਲ ਨਹੀਂ, ਕੁੜਮਾਚਾਰੀ ਦੇ ਨਾਤੇ ਨਾਲ ਨਹੀਂ, ਸੱਚ ਇਹਨੇ ਬਹੁਤ ਤੀਰਥਾਂ ਦਾ ਇਸ਼ਨਾਨ ਕੀਤਾ, ਅੰਦਰ ਦੀ ਮਹਿਲ ਉਤਰੀ, ਮੈਂ ਤੇਰੇ ਚਰਨਾਂ ਵਿੱਚ ਇੱਕ ਨਗੁਰਾ ਆਇਆ ਗਾ, ਕਿਰਪਾ ਕਰੋ ਮੇਰੀ ਬਾਂਹ ਪਕੜ ਕੇ ਨਗੁਰੇ ਪਣੀ ਦੀ ਮਹਿਲ ਉਤਾਰ ਦੇ। ਸਾਡੇ ਇਤਿਹਾਸਕ ਗ੍ਰੰਥ ਵਿੱਚ ਸ਼ਬਦ ਲਿਖੇ ਨੇ, ਉਹ ਜ਼ਰੂਰ ਮੈਂ 4-17 ਸੁਣਾਵਾਂਗਾ। ਲਿਖਦੇ ਨੇ ਲੱਖ ਸੰਬੰਧ ਸੰਸਾਰ ਕੋ ਭੇਜ ਸਤਿਗੁਰ ਠਾਠੇ ਸ੍ਰੀ ਗੁਰ ਪ੍ਰਤਾਪ ਸੂਰ, ਕਿ ਸੰਸਾਰ ਰਿਸ਼ਤਾ ਜਾਣ ਕੇ ਧੰਨ ਗੁਰੂ ਅੰਗਦ ਦੇਵ ਜੀ ਉੱਠ ਕੇ ਖੜੇ ਹੋ ਗਏ। ਲੱਖ ਸੰਬੰਧ ਸੰਸਾਰ ਕੋ ਭੇ ਸਤਿਗੁਰ ਠਾਠੇ ਗਰ ਨਿਰਵੇ ਕੋ ਤਿਆਰ ਹੈ ਗਲਵਕੜੀ ਚ ਲੈਣ ਲੱਗੇ ਪੱਟ ਤੇ ਕਰ ਕਾਢੇ ਚਰਨ ਗਏ ਸ੍ਰੀ ਅਮਰਤਾ ਬੰਧਨ ਕੋ ਠਾਨੀ। ਗੁਰੂ ਅਮਰਦਾਸ ਨੇ ਚਰਨ ਪਕੜ ਲਏ, ਕਹਿਣ ਲੱਗੇ ਗਲ ਮਿਲ ਪੇ ਕੋ ਉਚਿਤ ਨਹੀਂ ਤੇ ਉਹ ਦਾਸ ਪਛਾਣੀ ਗਲੇ ਵਿੱਚ ਨਹੀਂ, ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਬਾਬਾ ਅਮਰਦਾਸ ਜੀ ਨੂੰ ਅੰਦਰ ਲੈ ਆਏ। ਇੱਥੇ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂ ਕਿ ਮਨੁੱਖੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਖੰਡਤਾ ਹੈ ਨਾ, ਜੇ ਸ਼ਬਦ ਦੀ ਕਮਾਈ ਨਹੀਂ ਤੇ ਉਮਰ ਦੇ ਨਾਲ ਨਾਲ ਬੰਦੇ ਦੀ ਖੌਮੀ ਵੀ ਤਕਰੀਬਨ ਓਨੀ ਯਾਦ ਵਧੀ ਜਾਂਦੀ, ਕਿਉਂਕਿ ਉਹਦਾ ਤਜਰਬਾ, ਉਹਦੀ ਜ਼ਿੰਦਗੀ ਦੇ ਲੰਘੇ ਪਗੁਣ, ਉਹਦੇ ਕੋਲ ਇਕੱਠਾ ਕੀਤਾ ਹੋਇਆ ਗਿਆਨ, ਕਈ ਵਾਰੀ ਇਹ ਹੰਕਾਰ ਇੰਨੀ ਵੱਡੀ ਰੁਕਾਵਟ ਬਣ ਜਾਂਦਾ ਹੈ ਕਿ ਆਪਣੀ ਉਮਰ ਦੇ ਛੋਟੇ ਕੋਲ ਕਿਤੇ ਗਿਆਨ ਹੋਵੇ ਤੇ ਵਡੇਰੀ ਉਮਰ ਦੀ ਖੌਮੀ ਜਿਹੜੀ ਉਹ ਝੁਕਣ ਨਹੀਂ ਰਹਿੰਦੀ। ਉਹ ਕਹਿੰਦੀ ਹੈ ਤਾਂ ਕੱਲ ਦਾ ਬੱਚਾ ਜੰਮਿਆ ਸਾਡੇ ਹੱਥਾਂ 'ਚ, ਇਹਨੂੰ ਇੰਨੀ ਸਮਝ ਕਿੱਥੇ, ਕਿਉਂਕਿ ਵੱਡੀ ਉਮਰ ਦਾ ਅਹੰਕਾਰ ਵੀ ਇੱਕ ਰਸਤੇ ਵਿੱਚ ਰੁਕਾਵਟ ਬਣ ਜਾਂਦਾ। ਸਤਿਗੁਰੂ ਨੇ ਬਾਣੀ ਵਿੱਚ ਕੁਝ ਬਚਨ ਕਹੇ ਰਿਸ਼ਤੇਦਾਰੀ ਦਾ, ਆ ਜੋ ਨਾਤਾ ਹੈ ਇਹ ਵੀ ਤਾਂ ਹੰਕਾਰ ਦਾ ਰੂਪ ਧਾਰਨ ਕਰ ਜਾਂਦਾ ਹੈ ਕਿ ਅਸੀਂ ਲੜਕੇ ਵਾਲੇ। ਦੇਖੋ ਬਾਬਾ ਅਮਰਦਾਸ ਨੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਇਸ ਕੌਮੇ ਨੂੰ ਚੱਕਣਾ ਚੂਰ ਕਰ ਦਿੱਤਾ ਕਿ ਇੱਥੇ ਉਮਰ ਦਾ ਤਕਾਜ਼ਾ ਨਹੀਂ ਕਿ ਮੇਰੇ ਤੋਂ ਛੁੱਟੇ ਨੇ, ਮੈਂ ਇਹਨਾਂ ਤੋਂ ਵੱਡਾ ਵਾਂ, ਕਿਉਂਕਿ ਇਹ ਕੌਮੇ ਫਿਰ ਅੱਗੋਂ ਗਿਆਨ ਹਾਸਲ ਕਰਨ ਵਾਸਤੇ ਰੁਕਾਵਟ ਬਣਦੀ। ਦੂਸਰੀ ਗੱਲ, ਰਿਸ਼ਤੇਦਾਰੀ ਦਾ ਨਾਤਾ ਉਹਨਾਂ ਇੱਕ ਪਾਸੇ ਰੱਖ ਦਿੱਤਾ। ਸ਼ਾਇਦ ਇਹ ਕਾਰਨ ਬਾਬਾ ਫਰੀਦ ਜੈਸੇ ਮਹਾਨ ਦਰਵੇਸ਼ ਆਪਣੀ ਪਵਿੱਤਰ ਬਾਣੀ 'ਚ ਇਹ ਬਚਨ ਕਹੇ, ਕਹਿੰਦੇ ਅਸਲ 'ਚ ਰੱਬ ਦੀ ਕਿਰਪਾ ਤਾਂ ਵਰਸਦੀ ਹੈ ਮੋਰੇ ਤਾਰ ਬਰਸਾਤ ਦੀ ਤਰ੍ਹਾਂ, ਬਾਰਿਸ਼ ਦੀ ਤਰ੍ਹਾਂ ਜਿਵੇਂ ਮੀਂਹ ਪੈਂਦਾ ਹੈ, ਪਰ ਕਹਿੰਦੇ ਕੁਝ ਲੋਕ ਉਸ ਰਹਿਮਤ ਦੀ ਬਾਰਿਸ਼ ਵਿੱਚੋਂ ਵੀ ਸੁੱਕੇ ਦੇ ਸੁੱਕੇ ਰਹਿ ਜਾਂਦੇ। ਜਿਵੇਂ ਮੀਂਹ ਪੈਂਦਾ ਹੋਵੇ ਤੇ ਉੱਚੀ ਥਾਂ ਤੇ ਪਹਾੜੀ ਤੇ ਮੀਂਹ ਪਏ ਤੇ ਭਾਵੇਂ ਸਾਰਾ ਦਿਨ ਮੀਂਹ ਪੈਂਦਾ ਰਹੇ, ਬਾਰਿਸ਼ ਹੁੰਦੀ ਰਹੇ, ਪਰ ਜਦੋਂ ਮੀਂਹ ਘਟੇਗਾ ਪਹਾੜੀ ਸੁੱਕੀ ਦੀ ਸੁੱਕੀ ਰਹਿ ਜਾਏ, ਉਸ ਉੱਪਰ ਪਾਣੀ ਟਿਕਦਾ ਨਹੀਂ। ਬਾਰਿਸ਼ ਤਾਂ ਸਭ ਤੋਂ ਜ਼ਿਆਦਾ ਉਹਦੇ ਤੇ ਹੋਈ, ਪਰ ਨਾ ਟਿਕਣ ਦਾ ਇੱਕੋ ਕਾਰਨ ਕਿ ਉਹਦੇ ਉੱਚੇ ਪਨ ਨੇ ਉਸ ਮੀਂਹ ਨੂੰ ਟਿਕਾ ਹੀ ਨਹੀਂ ਸਕੀ, ਉਹਦੇ ਕੋਲ ਪਾਤਰ ਤਾਂ ਨਹੀਂ। ਸੱਚ ਇਹ ਕਿ ਕੁਝ ਗੱਲਾਂ ਐਸੀਆਂ ਨੇ ਕੌਮੇ ਦੀਆਂ, ਕਈ ਵਾਰੀ ਬਾਰਿਸ਼ ਹੁੰਦੀ ਏ ਬਾਣੀ ਦੀ, ਪਰ ਇੰਨੇ ਸਾਲ ਲੰਘਣ ਦੇ ਬਾਵਜੂਦ ਵੀ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਖੁਸ਼ ਕਰੇ ਅੰਦਰ ਤਰਾਵਟ ਨਹੀਂ। ਬਾਬਾ ਸਾਹਿਬ ਦੇ ਬਚਨ ਕਹਿੰਦੇ ਇੱਕ ਤਾਂ ਦੁਨੀਆਂ ਦੀ ਵਡਿਆਈ, ਇਹ ਵੀ ਇੱਕ ਟਿੱਬਾਪਨ ਹੈ, ਇਹ ਉੱਚਾਪਨ ਹੈ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਵਡਿਆਈ ਭਗਤਾਂ ਨੂੰ ਵੀ ਮਿਲੀ ਤੇ ਵਡਿਆਈ ਦੁਨੀਆਂਦਾਰਾਂ ਕੋਲ ਵੀ ਆਈ, ਪਰ ਫਰਕ ਇਹ ਨਹੀਂ ਕਿ ਜਦੋਂ ਦੁਨੀਆਂਦਾਰ ਨੂੰ ਵਡਿਆਈ ਮਿਲਦੀ ਹੈ ਉਹ ਸੀਨਾ ਠੋਕ ਕੇ ਕਹਿੰਦਾ ਅਸੀਂ ਸੰਘਰਸ਼ ਕੀਤੇ, ਕਮਾਈਆਂ ਕੀਤੀਆਂ ਤਾਂ ਇਸ ਪਦਵੀ ਤੇ ਪਹੁੰਚੇ, ਪਰ ਭਗਤ ਨੂੰ ਜਿੱਦਣ ਵਡਿਆਈ ਮਿਲਦੀ ਹੈ ਸੱਚ ਇਹ ਝੋਕੇ ਕਹਿੰਦਾ ਮਾਲਕ ਮੈਂ ਇਹਦੇ ਯੋਗ ਨਹੀਂ, ਜਿਹੜੀ ਕਿਰਪਾ ਕਰਕੇ ਤੂੰ ਮੈਨੂੰ ਇਹ ਬਖਸ਼ਿਸ਼ ਦੇ ਦਿੱਤੀ। ਫਿਰ ਬੇਨਤੀ ਸਮਝ, ਦੁਨੀਆਦਾਰ ਬੰਦੇ ਨੂੰ ਕੋਈ ਵਡਿਆਈ ਮਿਲੇ ਉਸ ਨਾਲ ਉਹਦੀ ਆਪਣੀ ਖੌਮੀ ਜੋੜ ਕੇ ਦੇਖੇ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹੇ, ਹਮ ਕੀਆ ਹਮ ਕਰਾਂਗੇ ਹਮ ਮੂਰ ਗਵਾਂ, ਇਹਦਾ ਮਤਲਬ ਮੈਂ ਕੀਤਾ ਮੈਂ ਕਰਕੇ ਦਿਖਾਂਗਾ। ਤੇ ਸਤਿਗੁਰੂ ਕਹਿੰਦੇ ਜਿਹੜੀ ਹਮ ਮੈਂ ਤੋਂ ਲਾਈਏ ਇਹ ਤੇ ਮੂਰਖਤਾ ਤੇ ਅਗਿਆਨਤਾ ਦੀ ਨਿਸ਼ਾਨੀ ਹੈ। ਹਮ ਕੀਆ ਹਮ ਕਰਾਂਗੇ ਹਮ ਮੂਰ ਗਵਾਂ, ਕਰਨ ਵਾਲਾ ਵਿਸਰਿਆ ਦੂਜੇ ਭਾਏ, ਪਿਆਰ ਜਿਹਨੇ ਕੀਤਾ ਜਿਹਨੇ ਬਣਾਇਆ ਉਹ ਭੁੱਲ ਗਿਆ। ਪਰ ਦੂਜੇ ਪਾਸੇ ਭਗਤ ਕਬੀਰ ਸਾਹਿਬ ਦਾ ਬਚਨ ਪੜੋ, ਉਹਨਾਂ ਦਾ ਇੱਕ ਬਚਨ ਹੈ, ਕਹਿਣ ਲੱਗੇ ਕਬੀਰ ਨਾ ਹਮ ਕੀਆ ਨਾ ਕਰਾਂਗੇ, ਪਰ ਇਹਦੇ ਵਿੱਚ ਜ਼ਿਕਰ ਉਹਨਾਂ ਆਪਣੀ ਵਡਿਆਈ ਦਾ ਕੀਤਾ, ਜ਼ਿਕਰ ਉਹਨਾਂ ਨੇ ਆਪਣੀ ਉਪਮਾ ਦਾ ਕੀਤਾ, ਉਹਨਾਂ ਨੇ ਇਹਦੇ ਵਿੱਚ ਆਪਣੀ ਸ਼ੋਹਰਤ ਦਾ ਜ਼ਿਕਰ ਵੀ ਕੀਤਾ। ਦੇਖੋ ਸ਼ਬਦ ਨੂੰ ਧਿਆਨ ਨਾਲ ਅਸੀਂ ਪੜ੍ਹੀਏ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ ਕਿਆ ਜਾਣੂ ਕਿ ਫਰਕ ਕੀਆ ਭਇਓ ਕਬੀਰ, ਕਬੀਰ ਕਹਿੰਦੇ ਪਤਾ ਨਹੀਂ ਰੱਬ ਨੇ ਕੀ ਕਰ ਦਿੱਤਾ ਕਬੀਰ ਕਬੀਰ ਹੋਣ ਲੱਗ ਗਏ। ਭਗਤ ਅਰਦਾਸ ਸਾਹਿਬ ਕੋਲ ਵਡਿਆਈ ਹੈ, ਮੈਂ ਤਾਂ ਬੇਨਤੀ ਕੀਤੀ ਕਿਉਂਕਿ ਦੁਨੀਆਂ ਦੀ ਵਡਿਆਈ ਵੀ ਇੱਕ ਟਿੱਬਾ ਬਣ ਕੇ, ਇਹ ਵੀ ਕਈ ਵਾਰੀ ਰੱਬ ਦੀ ਰਹਿਮਤ ਦੀ ਬਾਰਿਸ਼ ਹੁੰਦੀ ਹੈ ਤੇ ਉਹਨੂੰ ਟਿਕਾ ਨਹੀਂ ਸਕਦੀ ਖੌਮੇ ਦਾ ਟਿੱਬਾ। ਰਵਿਦਾਸ ਸਾਹਿਬ ਉੱਤੇ ਇਹ ਰਹਿਮਤ ਵਰਤੀ, ਪਰ ਉਹਨਾਂ ਨੇ ਇਸ ਰਹਿਮਤ ਦੇ ਨਾਲ ਇੱਕ ਬਚਨ ਕਿਹਾ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮੱਖ ਹੈ ਛਤਰ ਧਰੈ, ਜਾਂਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕੰਮ ਤੇ ਨਾ ਡਰੈ। ਨੀਚੇ ਊਚ ਜਿਹੜਾ ਸ਼ਬਦ ਕਹਿ ਇਹਦਾ ਮਤਲਬ ਰੁਲਦਿਆਂ ਹੋਇਆਂ ਨੂੰ ਤੂੰ ਉੱਚੀ ਥਾਂ ਬਖਸ਼ ਦੇ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਜਦੋਂ ਕੋਈ ਜਾਂਦਾ ਤਾਂ ਸਭ ਤੋਂ ਪਹਿਲੀ ਗੱਲ ਦੁਨੀਆਂ ਦੀ ਵਡਿਆਈ ਨਹੀਂ ਦੇ ਚਿਕਰ ਦੇ, ਕਿਉਂਕਿ ਉਹ ਰਸਤੇ 'ਚ ਰੁਕਾਵਟ ਬਣਦੀ, ਉਹਨੂੰ ਸੱਟ ਵੱਜਦੀ। ਮਹਾਰਾਜ ਕਹਿੰਦੇ ਦੂਜੀ ਗੱਲ ਧਨ ਦਾ ਹੰਕਾਰ, ਇਹ ਵੀ ਚੁੱਕਣ ਨਹੀਂ ਦਿੰਦਾ। ਮੈਂ ਤਾਂ ਵੀ ਚੁੱਪ ਕਰ ਲਿਆ ਹੈ, ਬਾਬਾ ਅਮਰਦਾਸ ਨੇ ਮੱਥਾ ਟੇਕ ਦਿੱਤਾ, ਉਹਨਾਂ ਨੇ ਦੁਨੀਆਂ ਦੀ ਵਡਿਆਈ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਸਰੀਰਕ ਵਡੇਰੀ ਉਮਰ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਕੁੜਮਾਚਾਰੀ ਦੇ ਰਿਸ਼ਤੇ ਦੀ ਕੋਈ ਪਰਵਾਹ ਨਹੀਂ ਕੀਤੀ, ਇੱਥੋਂ ਤੱਕ ਕਿ ਉਹਨਾਂ ਨੇ ਉਮਰ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਸਭ ਕੁਝ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਉਹਨਾਂ ਰੱਖ ਕੇ ਨਮਸਕਾਰ ਕਰ ਦਿੱਤੇ। ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਿ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਵਾ, ਇੱਕ ਧਨ ਦੂਜੀ ਵਡਿਆਈ ਤੇ ਤੀਸਰੀ ਜਵਾਨੀ, ਇਹ ਰੁਕਾਵਟ ਨੇ ਚੁਕੰਨੀ ਦਿੰਦੀਆਂ। ਧਨ ਜੋਬਨ ਆਗਾ ਖਾਲੀ ਚੱਲੇ ਧਨ ਸਿਉ ਟਿੱਬੇ ਜਿਉ ਮੀਆਂ, ਜਿਵੇਂ ਮੀਂਹ ਦਾ ਟਿੱਬਾ ਖਾਲੀ ਰਹਿ ਗਿਆ ਇਸੇ ਤਰ੍ਹਾਂ ਕਈ ਵਾਰੀ ਉਹ ਅੰਦਰ ਖਾਲੀ ਰਹਿ ਜਾਂਦਾ। ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਹੁਣ ਮੈਂ ਫਿਰ ਬੇਨਤੀ ਕਰਾਂ ਕਿ 7 ਸਾਲ ਦੀ ਉਮਰ ਹੈ ਤੇ ਘਾਲਣਾ ਉਹਨਾਂ ਦੀ ਜਵਾਨਾਂ ਨੂੰ ਮਾਫ ਤੇ ਕਰਦੀ। ਆ ਕੇ ਲੰਗਰ ਚ ਪ੍ਰਸ਼ਾਦ ਪਾਣੀ ਛਕਿਆ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਜਦੋਂ ਦਰਬਾਰ ਛੱਡਿਆ ਤੇ ਉਦੋਂ ਕੀਰਤਨ ਸੁਣੇ, ਵਿਚਾਰ ਸੁਣੇ, ਬਾਣੀ ਸੁਣੀ। ਇਹ ਸੁਣ ਤੋਂ ਬਾਅਦ ਮਨ ਨੂੰ ਅੰਦਰ ਦਾ ਟਿਕਾਅ ਵੀ ਮਿਲਿਆ ਤੇ ਇੱਕ ਬੇਨਤੀ ਹੋਰ ਸਾਧ ਸੰਗਤ ਗੁਰੂ ਅੰਗਦ ਸਾਹਿਬ ਜੀ ਬਾਰੇ। ਦੇਖੋ ਇਹ ਸਾਫ ਹੀ ਨਹੀਂ, ਇਹਨੂੰ ਆਪਾਂ ਅਕੀਦੇ ਨਾਲ ਭਾਵਨਾ ਦੀ ਨਜ਼ਰੀਏ ਨਾਲ ਦੇਖੀ। ਗੁਰੂ ਅੰਗਦ ਦੇਵ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਤ, ਇਹ ਖਿਆਲ, ਇਹ ਬਚਨ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੀ ਜਿਸ ਉੱਪਰ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਦੁਖੀਆਂ ਤੇ ਰੋਗੀਆਂ ਦੇ ਦੁੱਖ ਤੇ ਪਾਪ ਰੋਗ ਕੱਟੇ ਜਾਂਦੇ। ਅਸੀਂ ਜਿਹੜੀ ਅਸ ਮੰਗਲ ਕਰਦੇ ਹਾਂ, ਤੁਕ ਪੜ੍ਹਦੇ ਹਾਂ, ਹੋਵੇ ਸਿਫਤ ਖਸਮ ਦੀ, ਇਹ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਹੈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸ਼ੋਂ ਝੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ, ਸਿਰਫ ਦੇਖਣ ਨਾਲ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਉਹਨਾਂ ਦਾ ਇੱਕ ਪਵਿੱਤਰ ਸਵਈਆ ਭੱਟ ਸਾਹਿਬਾਨ ਜੀ ਦਾ ਕਿ ਅਮੈ ਦ੍ਰਿਸ਼ਟ ਸ਼ੁਭ ਕਰੈ ਕਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਮਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵਨੀ ਦਰਿਆਓ ਜਨਮ ਹਮ ਕਾਲਕ ਧੋਵੈ, ਸੋ ਕਉ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਸਵਈਆ ਵੀ ਪੰਥ ਸਾਹਿਬਾਨ ਨੇ ਗੁਰੂ ਅੰਗਦ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਸੰਬੰਧ ਵਿੱਚ ਹੀ ਕਿਹਾ। ਮੈਂ ਥੋੜ੍ਹੇ ਜਿਹੇ ਸਿਰਵੇ ਦੇ ਅਖਰੀ ਅਰਥ ਕਰ ਦਿਆਂਗਾ ਕਿ ਅਮੈ ਦ੍ਰਿਸ਼ਟੀ ਸ਼ੁਭ ਕਰੈ, ਇਹਦਾ ਮਤਲਬ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਝੜਦਾ ਹੈ। ਸ਼ੁਭ ਕਰੈ ਦਾ ਤੇ ਜਿਹੜੇ ਲੋਕ ਪਲੀਤ ਨੇ, ਅਸ਼ੁਭ ਨੇ, ਅਪਵਿੱਤਰ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਨਜ਼ਰ ਉਹਨਾਂ ਦੀ ਕਿਰਪਾ ਕਟਾਕ, ਉਹਨਾਂ ਦੀ ਅਮੈ ਦ੍ਰਿਸ਼ ਉਹਨਾਂ ਅਸ਼ੁਭ ਬੰਦਿਆਂ ਨੂੰ ਸ਼ੁਭ ਕਰ ਦਿੰਦੀ। ਅਮੈ ਦ੍ਰਿਸ਼ ਸ਼ੁਭ ਕਰੈ ਕਰੈ ਅਗ ਪਾਪ ਸਕਲ ਮਲ, ਜਿੰਨੇ ਕੀਤੇ ਹੋਏ ਪਾਪ ਗੁਨਾਹ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅਮਰ ਦ੍ਰਿਸ਼ਟੀ ਉਹਨਾਂ ਸਾਰੇ ਪਾਪਾਂ ਤੇ ਗੁਨਾਹਾਂ ਨੂੰ ਖਰ ਦਿੰਦੀ, ਖਤਮ ਕਰ ਦਿੰਦੀ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਦ੍ਰਿਸ਼ਟੀ ਦੀ ਬਖਸ਼। ਉੱਥੇ ਸੰਗਤ ਚ ਬੈਠ ਕੇ ਕੀਰਤਨ ਸੁਣਿਆ, ਪਾਠ ਸੁਣਿਆ ਬਾਬਾ ਅਮਰਦਾਸ ਮਹਾਰਾਜ। ਫਿਰ ਗੁਰੂ ਅੰਗਦ ਦੇਵ ਜੀ ਨੇ ਕੁਝ ਦਿਨ ਉਹਨਾਂ ਨੂੰ ਬੁਲਾਇਆ, ਆਉਣਾ ਆਰਾਮ ਨਾਲ ਇਕਾਂਤ ਬੈਠਣਾ, ਤੇ ਇੱਕ ਦਿਨ ਮਨ ਚ ਆਇਆ ਮਨਣਾ ਕਿ ਲੰਗਰ ਵੀ ਛਕ ਲੈਣਾ, ਕੀਰਤਨ ਦੇ ਵੇਲੇ ਕੀਰਤਨ ਵੀ ਸੁਣ ਲੈਣਾ। ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੀ ਦ੍ਰਿਸ਼ਟੀ ਲੋਕਾਂ ਤੇ ਰਹਿਮਤ ਵਰਤਾਉਂਦੀ ਪਈ। ਜੇ ਕੱਲਾ ਲੰਗਰ ਛਕ ਲਿਆ, ਕੀਰਤਨ ਸੁਣਿਆ, ਪਾਠ ਸੁਣਿਆ, ਇਕਾਂਤ ਵਿੱਚ ਬੈਠਾ ਰਿਹਾ, ਨਹੀਂ, ਪਰਮਾਤਮਾ ਨੇ ਦੇਹੀ ਦਿੱਤੀ ਹੈ, ਇਸ ਦੇਹੀ ਨਾਲ ਕੁਝ ਸੇਵਾ ਜ਼ਰੂਰ ਕਰ। ਸਾਡਾ ਇਤਿਹਾਸ ਕਹਿੰਦਾ ਹੈ ਕਿ ਬਾਬਾ ਅਮਰਦਾਸ ਲੰਗਰ ਵਿੱਚ ਪਹੁੰਚਦੇ ਮਾਤਾ ਖੀਵੀ ਸਾਹਿਬ ਜੀ ਨੂੰ ਇੱਕ ਬੇਨਤੀ ਕੀਤੀ, ਮਾਂ ਕਿ ਮੈਂ 2 ਸੇਵਾਵਾਂ ਤੁਹਾਡੇ ਕੋਲੋਂ ਹੱਥ ਜੋੜ ਕੇ ਮੰਗਣੀਆਂ ਤੇ ਇਹ ਦੋਨੋਂ ਸੇਵਾਵਾਂ ਮੇਰੀ ਝੋਲੀ 'ਚ ਤੁਸੀਂ ਜ਼ਰੂਰ ਪਾਓ। ਪਹਿਲੀ ਸੇਵਾ ਮੈਨੂੰ ਬਖਸ਼ੋ, ਮੈਂ ਸ੍ਰੀ ਸਤਿਗੁਰੂ ਜੀ ਦੇ ਇਸ਼ਨਾਨ ਦੀ ਸੇਵਾ ਕਰ ਸਕਾਂ, ਮੈਂ ਇਸ਼ਨਾਨ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਆਰਤ ਕਰਾਂ। ਦੂਜੀ ਸੇਵਾ ਮੈਨੂੰ ਬਖਸ਼ ਦਿਓ, ਮੈਂ ਆਪਣੇ ਹੱਥੀ ਇਹਨਾਂ ਦੇ ਬਸਤਰ ਤੋਂ ਉਹਨਾਂ ਨੂੰ ਸੁਕਾਉਣ ਦੀ ਸੇਵਾ ਕਰ ਸਕਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਦੀ ਸੇਵਾ ਲਈ, ਉਹਨਾਂ ਦੇ ਬਸਤਰ ਧੋਣ ਦੀ ਸੇਵਾ ਲਈ ਤੇ ਸੇਵਾ ਦੇ ਕੋ 4 ਕੈਸਾ ਬਣਾ ਲਿਆ। ਖਡੂਰ ਸਾਹਿਬ ਦੀ ਧਰਤੀ ਤੇ ਖੂਹ ਸਨ, ਪਰ ਗੁਰੂ ਨੂੰ ਮੁਹੱਬਤ ਪ੍ਰੇਮ ਕਰਨ ਵਾਲਾ ਬਾਬਾ ਅਮਰਦਾਸ ਜੀ ਮਹਾਰਾਜ ਮਨ ਚਾਇਆ ਮਨਾ ਕਿ ਇੱਕ ਤਾਂ ਬਿਆਸ ਦੇ ਚੱਲਦੇ ਪ੍ਰਵਾਹ ਵਿੱਚੋਂ ਨਿਰਮਲ ਨੀਰ ਰੋਜ ਰਿਹਾ ਤੇ ਨਾਲੇ ਜਿੰਨਾ ਸਬਰ ਕਰੇਗਾ ਤੁਰਦੇ ਹੋਇਆਂ ਗੁਰੂ ਦੀ ਯਾਦ ਆਵੇ। ਮੋਢੇ ਤੇ ਗਾਗਰ ਚੁੱਕੀ, ਉਸ ਵਕਤ ਇਤਿਹਾਸਕਾਰ ਕਹਿੰਦੇ ਨੇ 3 ਪੋ ਦੇ ਕਰੀਬ ਸੀ ਬਿਆਸ ਦਰਿਆ ਖਡੂਰ ਸਾਹਿਬ ਦੀ ਧਰਤੀ। ਉਹਨਾਂ ਨੇ ਰਾਤ ਮੋਢੇ ਤੇ ਗਾਗਰ ਚੁੱਕਣੀ ਤੇ ਪਿੱਛੜ ਪੈਰ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ, ਬਾਣੀ ਪੜ੍ਹਦਿਆਂ, ਸ਼ਬਦ ਪੜ੍ਹਦਿਆਂ ਉਹਨਾਂ ਤੁਰਨਾ। ਤੇ ਅੱਜ ਵੀ ਤੁਸੀਂ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜਦੋਂ ਜਾਂਦੇ ਹੋ ਤੇ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਦਮਦਮਾ ਸਾਹਿਬ। ਅਸਲ 'ਚ ਉਹ ਥੜਾ ਬਾਬਾ ਅਮਰਦਾਸ ਜੀ ਨੇ ਆਪ ਹੀ ਬਣਾ ਲਿਆ ਸੀ। ਉਸ ਥੜੇ ਦੇ ਉੱਪਰ ਉਹਨਾਂ ਨੇ ਭਰੀ ਕੋਈ ਗਾਗਰ ਰੱਖਣੀ, ਥੋੜਾ ਜਿਹਾ ਸਮਾਂ ਸਾਹ ਲੈਣਾ, ਆਰਾਮ ਕਰਨਾ ਤੇ ਉਸ ਤੋਂ ਬਾਅਦ ਫਿਰ ਮੋਢੇ ਤੇ ਗਾਗਰ ਚੁੱਕਣੀ ਤੇ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਾ। ਉਹਨਾਂ ਨੇ ਮੁੱਖ ਤੋਂ ਬਾਣੀ ਤੇ ਸਰੀਰਕ ਤੌਰ ਤੇ ਗਾਗਰ ਢੋਣੀ ਸ਼ੁਰੂ ਕਰ ਦਿੱਤੀ। ਇੱਥੇ ਇੱਕ ਦਾਸ ਬੇਨਤੀ ਕਰੇਗਾ, ਇਹ ਰਸਤਾ ਕੇਵਲ ਕਥਾ ਵੀ ਤਾਂ ਆਪਾਂ ਕਹਿ ਦਿਆਂਗੇ, ਆ ਅੱਧੇ ਘੰਟੇ 'ਚ ਕੀ ਮੇਰਾ ਖਿਆਲ 2 ਮਿੰਟ 'ਚ ਆਪਾਂ ਕਹਿ ਦਾਂਗੇ 12 ਸਾਲ ਗਾਗਰ ਢੋਈ, ਪਰ 12 ਸਾਲ ਦੀ ਗਾਗਰ 2 ਮਿੰਟ ਵਿੱਚ ਨਹੀਂ ਨਿਭੜੀ। ਕੀ ਕੁਛ ਸੁਣਿਆ ਉਹਨਾਂ ਨੇ 12 ਸਾਲਾਂ 'ਚ, ਲੋਕਾਂ ਨੇ ਕਬੂਲ ਵੀ ਬੋਲੇ, ਅਪਮਾਨਜਨਕ ਸ਼ਬਦ ਵੀ ਵਰਤੇ, ਸੰਸਾਰ ਨੇ ਬਹੁਤ ਕੁਛ ਕਿਹਾ, ਪਰ ਬਾਬਾ ਅਮਰਦਾਸ ਸਭ ਕੁਝ ਆਪਣੇ ਜੀਵਨ ਦੇ ਵਿੱਚ ਸਹਾਰ ਗਏ, ਪਰ ਉਹਨਾਂ ਨੇ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਅੰਦਰ ਰੰਚਕ ਮਾਤਰ ਵੀ ਕਦੀ ਢਿੱਲ ਨਹੀਂ ਵਰਤਣ ਦਿੱਤੀ। ਜਿਵੇਂ ਉਹਨਾਂ ਦੇ ਖੁਦ ਅਸੀਂ ਬਚਨ ਪੜ੍ਹਦੇ ਹਾਂ, ਗੁਰਦਾ ਗੱਦੀ ਤੇ ਵਿਰਾਜਮਾਨ ਹੋ, ਆਨੰਦ ਸਾਹਿਬ ਦੀ ਬਾਣੀ ਵਿੱਚ ਜਿਹੜੀ ਭਗਤ ਦੀ ਪਰਿਭਾਸ਼ਾ ਧੰਨ ਗੁਰੂ ਅਮਰਦਾਸ ਜੀ ਨੇ ਦਿੱਤੀ, ਸੱਚ ਇਹਨਾਂ ਨੂੰ ਆਪਣੀ ਜ਼ਿੰਦਗੀ 'ਚ ਕਮਾ ਲਈ। ਕਿਉਂਕਿ ਭਗਤੀ ਕਰਨ ਵਾਲਾ, ਸੇਵਾ ਕਰਨ ਵਾਲਾ, ਇੱਕ ਤਾਂ ਉਹਦੇ ਅੰਦਰ ਤਮਾ ਕੋਈ, ਦੂਜਾ ਉਹਦੇ ਅੰਦਰ ਵਕਾਰਾਂ ਦੀ ਲੇਸ਼ ਕੋਈ। ਤੇ ਗੁਰੂ ਅਮਰਦਾਸ ਕਹਿੰਦੇ ਨੇ ਇਹ ਗੱਲਾਂ ਬਾਤਾਂ ਵਾਲਾ ਰਸਤਾ ਨਹੀਂ, ਇੱਥੇ ਤਾਂ ਖਿੰਨ ਖਿੰਨ ਇੰਨੀ ਕੁਛ ਸਾਵਧਾਨੀ ਵਰਤਣੀ ਪੈਂਦੀ ਹੈ, ਕੀ ਪਤਾ ਕਿ ਖੰਡੇ ਦੀ ਧਾਰ ਤੋਂ ਕਦੋਂ ਪੈਰ ਤਿਲਕ ਜਾਏ। ਇਹ ਤਾਂ ਵਾਰ ਨਾਲੋਂ ਜ਼ਿਆਦਾ ਬਰੀਕ ਹੈ। ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲੂ। ਸੱਚ ਇਵੇਂ ਜੋ ਹਜ਼ੂਰ ਨੇ ਕਿਹਾ ਇਹ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਮਾਇਆ। ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਮਿਓ ਤਿੱਖੀ ਬਾਲੋ ਨਿੱਕੀ, ਏਕ ਮਾਰਗ ਜਾਣਾ ਗੁਰਪ੍ਰਸਾਦੀ ਜਿਹਨੇ ਆਪ ਤਜਿਆ, ਜਿਨ੍ਹਾਂ ਨੇ ਆਪਣੀ ਮੈਂ ਮੇਰੀ ਖੋਮੇ ਤਿਆਗ ਦਿੱਤੀ, ਗੁਰਪ੍ਰਸਾਦੀ ਜਿਹਨੇ ਆਪ ਤਜਿਆ, ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਪਦ ਤੇ ਵਿਰਾਜਮਾਨ ਹੋ ਕੇ ਜੋ ਪੌੜੀ ਕਹਿ ਰਹੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਮਾਈ। ਇੱਥੇ ਬੇਨਤੀ ਹੈ ਸੇਵਾ, ਥੋੜਾ ਜਿਹਾ ਸੀ ਅਸਲ 'ਚ ਇੱਕ ਸਿਧਾਂਤਕ ਸ਼ਬਦ ਹੈ ਸੇਵਾ। ਮੈਂ ਕੱਲ ਵੀ ਰਾਤ ਅਰਜ਼ ਕੀਤੀ ਸੀ, ਝਾੜੂ ਤਾਂ ਲੋਕ ਬਾਹਰ ਦੁਕਾਨਾਂ ਤੇ ਵੀ ਲਾਉਂਦੇ ਨੇ, ਆਪਣੇ ਘਰਾਂ ਵਿੱਚ ਵੀ ਲਾਉਂਦੇ ਨੇ, ਬਰਤਨ ਵੀ ਮਾਂਜਦੇ ਨੇ, ਆਪਣੇ ਹੱਥਾਂ ਨਾਲ ਆਪਣੀਆਂ ਜੁੱਤੀਆਂ ਜੋੜੇ ਵੀ ਝਾੜਦੇ ਨੇ, ਪਰ ਇੰਨਾ ਇੰਨਾ ਸਮਾਂ ਘਰ ਵਿੱਚ ਸਰੀਰਕ ਤੌਰ ਤੇ ਕੰਮ ਕਰਨ ਵਾਲਾ ਬੰਦਾ ਆਤਮਕ ਤੌਰ ਤੇ ਕਿਉਂ ਨਹੀਂ ਜਾ? ਸਰੀਰਕ ਤੌਰ ਤੇ ਤਾਂ ਉਹ ਵੀ ਕੰਮ ਕਰ ਰਿਹਾ, ਤੇ ਗੁਰੂ ਘਰ ਅੰਦਰ ਜਿਹੜਾ ਸੇਵਾ ਸ਼ਬਦ ਹੈ ਇਹ ਸਿਧਾਂਤਕ ਔਰ ਗਹਿਰਾ ਸ਼ਬਦ ਹੈ। ਤੇ ਕਈ ਵਾਰੀ ਜਦੋਂ ਲੋਕ ਸਿਧਾਂਤ ਨੂੰ ਨਾ ਸਮਝਣ ਤੇ ਯਾਦ ਰੱਖੋ ਉਹ ਜੋ ਗੁਰੂ ਨੇ ਦਾਤ ਦਿੱਤੀ ਉਹ ਕੇਵਲ ਕਰਮ ਕਾਂਡ ਬਣ ਕੇ ਰਹਿ ਜਾਂਦੀ। ਇਹ ਸ਼ਬਦ ਨੂੰ ਫਿਰ ਧਿਆਨ ਨਾਲ ਸੁਣ ਕਿ ਹੈ ਸਿਧਾਂਤਕ ਸ਼ਬਦ ਸੇਵਾ, ਪਰ ਜਦੋਂ ਅਸੀਂ ਉਸ ਸਿਧਾਂਤ ਨੂੰ ਸਮਝਾਂਗੇ ਨਹੀਂ, ਉਹਦੀ ਗਹਿਰਾਈ 'ਚ ਵੀ ਜਾਣਗੇ, ਤੇ ਕਈ ਵਾਰੀ ਉਹ ਸ਼ਬਦ ਉਹ ਕਰਮ ਕਰਦਿਆਂ ਦੀ ਸੱਚ ਇਹਨੇ ਕਰਮ ਕਾਂਡ ਬਣ ਕੇ ਰਹਿ ਜਾਂਦਾ। ਸੇਵਾ ਸ਼ਬਦ ਹਜ਼ੂਰ ਨੇ ਬਾਣੀ 'ਚ ਵੀ ਬਹੁਤ ਵਾਰ ਵਰਤੋਂ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਆਸਾ ਦੀ ਵਾਰ ਵਿੱਚ ਇੱਕ ਪਰਮ ਸੇਵਕ ਪਹੁੰਚਿਆ ਹੋਇਆ ਸੇਵਕ ਉਹਦਾ ਜੀਵਨ ਕੀ ਹੈ ਉਸਨੂੰ ਇੱਕ ਪੌੜੀ ਦੇ ਵਿੱਚ ਬਿਆਨ ਕੀਤਾ, ਜਿਵੇਂ ਹਜ਼ੂਰ ਦੀ ਪੌੜੀ ਪੜ੍ਹੀ ਜਾਂਦੀ ਹੈ। ਸੇਵ ਕੀਤੀ ਸੰਤੋਖੀ, ਸੰਤੋਖੀ ਬੰਦਾ ਹੀ ਸੇਵਾ ਵਿੱਚ ਪ੍ਰਵਾਨ ਹੋ ਸਕਦਾ ਹੈ। ਇਹਦਾ ਮਤਲਬ ਇਸ ਸਿਧਾਂਤਕ ਸ਼ਬਦ ਨੂੰ ਸਮਝ ਗਏ, ਜਿੱਥੇ ਲਾਲਚ ਕਹਿ ਉਹ ਸੇਵਾ ਨਹੀਂ ਉਹ ਮਜ਼ਦੂਰੀ ਕਹਿ, ਜਿੱਥੇ ਕਿਸੇ ਤਰ੍ਹਾਂ ਦੀ ਕੋਈ ਕਾਮਨਾ ਨਹੀਂ ਸੱਚ ਉਸ ਕੀਤੇ ਹੋਏ ਕੰਮ ਨੂੰ ਗੁਰੂ ਨੇ ਸੇਵਾ ਮੰਨਿਆ। ਸੇਵ ਕੀਤੀ ਸੰਤੋਖੀ ਜਿਹਦੇ ਅੰਦਰ ਸਬਰ ਹੈ, ਸੰਤੋਖ ਹੈ, ਪਰ ਸੰਤੋਖ ਗੱਲਾਂ ਨਾਲ ਨਹੀਂ, ਨਾ ਮਿਲਣਾ ਇਹਦਾ ਅਰਥ ਸੰਤੋਖ ਨਹੀਂ। ਮੇਰੀ ਬੇਨਤੀ ਸੁਣ, ਹੁਣ ਨਾ ਕਿਸੇ ਨੂੰ ਚੀਜ਼ ਮਿਲੇ ਤੇ ਆਪਾਂ ਕਹਿ ਦਿੰਦੇ ਸੰਤੋਖ ਕਰ ਲਿਆ, ਸਬਰ ਕਰ ਲਿਆ, ਇਹਦਾ ਮਤਲਬ ਇਹ ਨਹੀਂ ਕਿ ਅੰਦਰੋਂ ਸੰਤੋਖੀ ਹੈ।
ਅਸਲ ਚ ਉਹਦੀ ਮਜਬੂਰੀ ਹੈ, ਉਹਨੂੰ ਮਿਲਿਆ ਨਹੀਂ ਤਾਂ ਉਹ ਕਹਿ ਰਿਹਾ ਮੈਂ ਸਬਰ ਕੀਤਾ ਸੰਤੋਖ, ਤਾਂ ਉਹ ਅਵਸਥਾ ਹੈ ਕਿ ਸਭ ਕੁਝ ਸਾਹਮਣੇ ਪਿਆ ਹੋਵੇ ਉਹਨੂੰ ਠੋਕਰ ਮਾਰ ਕੇ ਫਿਰ ਵੀ ਸਾਈਂ ਵਾਲੇ ਪਾਸੇ ਤੁਰਨਾ, ਨਾ ਮਿਲਣ ਦਾ ਨਾਮ ਸਬਰ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਮੈਂ ਇਤਿਹਾਸ ਨਾਲ ਬਾਣੀ ਦਾ ਪੱਕ ਜ਼ਰੂਰ ਲੈ ਕੇ ਤੁਰਨਾ, ਸੇਵ ਕੀਤੀ ਸੰਤੋਖ ਨਹੀਂ ਜਿਹਦੇ ਕੋਲ ਸਬਰ ਹੈ, ਪਰ ਸੰਤੋਖ ਗੱਲਾਂ ਨਾਲ ਨਹੀਂ, ਸੰਤੋਖ ਸਿਮਰਨ ਵਿੱਚੋਂ ਪੈਦਾ ਹੁੰਦਾ, ਸੰਤੋਖ ਸੱਚ ਵਿੱਚੋਂ ਪੈਦਾ ਹੁੰਦਾ। ਸੇਵ ਕੀਤੀ ਸੰਤੋਖ ਈ ਜਿੰਨੀ ਸੱਚੋ ਸੱਚ ਧਿਆਇਆ, ਜਿਨ੍ਹਾਂ ਨੇ ਸੱਚੇ ਪਰਮਾਤਮਾ ਨੂੰ ਧਿਆਇਆ ਉਹਨਾਂ ਦੇ ਅੰਦਰ ਸੰਤੋਖ ਪੈਦਾ ਹੋ ਗਿਆ, ਕਿਉਂਕਿ ਸਿਮਰਨ ਨੇ ਅੰਦਰ ਦੀ ਤ੍ਰਿਸ਼ਨਾ ਨੂੰ ਮਾਰ ਕੇ ਰੱਖ ਦਿੱਤਾ, ਸਿਮਰਨ ਨੇ ਅੰਦਰ ਦੀ ਈਰਖਾ ਨੂੰ ਮਾਰ ਦਿੱਤਾ, ਸਿਮਰਨ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ ਜੋ ਪਰਮਾਤਮਾ ਨੇ ਦਿੱਤਾ ਉਹਨੂੰ ਖਿੜੇ ਮੱਥੇ ਸਵੀਕਾਰ ਕਰਕੇ ਖੰਡਾਣ ਪਾਣ ਕਮਾਣ ਦੀ ਗੱਲ ਕਹੀ। ਸਿਮਰਨ ਨੇ ਦੂਜੇ ਦੇ ਹੱਥ ਵੱਲ ਝਾਕਣ ਵਾਲੀ ਬਿਰਤੀ ਨੂੰ ਵੀ ਖਤਮ ਕਰ ਲਿਆ। ਮਹਾਰਾਜ ਕਹਿੰਦੇ ਜਿਹਨੇ ਸੱਚ ਨੂੰ ਧਿਆਇਆ ਉਹ ਸੰਤੋਖੀ ਹੋ ਗਿਆ। ਵੈਸੇ ਸੰਤੋਖ ਵਰਗਾ ਏਦੋਂ ਵੱਡਾ ਕੋਈ ਸੁੱਖ ਨਹੀਂ, ਪਰ ਮੈਂ ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ ਕਿਉਂਕਿ ਅਸੀਂ ਜਿਹੜੀ ਸੰਤੋਖ ਦੀ ਗੱਲ ਕਰਦੇ, ਮੰਨ ਲਓ ਇੱਕ ਇਨਸਾਨ ਕਿਰਤ ਕਰਦੇ, ਕਮਾਈ ਕਰਦੇ ਹਾਂ, ਕਿਰਤ ਕਰਦੇ ਹਾਂ, ਪਰਮਾਤਮਾ ਨੂੰ ਬਹੁਤ ਸਾਰਾ ਧੰਨ ਬਖਸ਼ ਦਿੰਦਾ। ਮੇਰੀ ਬੇਨਤੀ ਸੁਣ ਲਓ, ਮੰਨ ਲਓ ਉਹਨੂੰ ਬਾਦਸ਼ਾਹ ਦੇ ਦਿੰਦਾ, ਉਹਨੂੰ ਰਾਜ ਭਾਗ ਦੇ ਦਿੰਦਾ, ਉਹਦੇ ਕੋਲ ਘਰ ਆ ਜਾਂਦਾ, ਉਹਦੇ ਕੋਲ ਜ਼ਮੀਨ ਭੋਏ ਭਾਂਡਾ ਬਹੁਤ ਆ ਜਾਂਦਾ, ਪਰ ਅਸੀਂ ਕਈ ਵਾਰੀ ਕਿ ਲੋਕ ਕੀ ਕਰਨੇ ਖਾਂ, ਅਸੀਂ ਦਾ ਮਤਲਬ ਜੋ ਸਾਡੇ ਲੋਕਾਂ ਦੀ ਫਿਕਰਤ ਹੈ। ਸਰ ਇੱਕ ਬੰਦਾ ਤਰੱਕੀ ਕਰ ਰਿਹਾ ਮਿਹਨਤ ਕਰਕੇ, ਹੁਣ ਜਿਹੜਾ ਤਰੱਕੀ ਕਰ ਰਿਹਾ ਨਾਲ ਗੁਰੂ ਨੂੰ ਚੇਤੇ ਕਰਦਾ, ਤੇ ਜਿਸ ਬੰਦੇ ਦੇ ਪੱਲੇ ਕੁਛ ਨਹੀਂ ਪੈ ਰਿਹਾ ਉਹ ਈਰਖਾ ਵਿੱਚੋਂ ਇੱਕ ਸ਼ਬਦ ਨੂੰ ਜਨਮ ਦਿੰਦਾ, ਛੱਡੋ ਜੀ ਇਹ ਤਾਂ ਲਾਲਚ ਦਾ ਮਾਰਿਆ ਹੋਇਆ। ਮੈਂ ਬੇਨਤੀ ਕਰਾਂ ਕਿ ਧਰਮ ਦੀ ਕਿਰਤ ਕਰਕੇ ਜੇ ਇਨਸਾਨ ਉੱਚੀ ਪਾਤਸ਼ਾਹ ਤੇ ਵੀ ਪਹੁੰਚਦਾ ਹੈ, ਗੁਰੂ ਨੇ ਉਹਨੂੰ ਵੀ ਸਵੀਕਾਰ ਕੀਤਾ। ਸੰਤੋਖੀ ਜੋ ਪਰਮਾਤਮਾ ਦੇ ਰਿਹਾ ਹੈ, ਕਿਸੇ ਵੱਲ ਝਾਤੀ ਨਾ ਮਾਰੇ, ਕਿਸੇ ਵੱਲ ਦੇਖੇ ਨਾ, ਆਪਣੇ ਵਾਹਿਗੁਰੂ ਦੀ ਦਿੱਤੀ ਕੋਈ ਦਾਤ ਵੱਲ ਝਾਤੀ ਮਾਰ ਕੇ ਤੁਰੇ। ਵੈਸੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਬਾਣੀ ਅੰਦਰ, ਰਹਿਤਨਾਮੇ ਵਿੱਚ ਵੀ ਆਉਂਦਾ, ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਕਹਿੰਦੇ, ਮਹਾਰਾਜ ਜੀ ਨੂੰ ਸਿੱਖ ਪੁੱਛਦੇ ਨੇ ਸਤਿਗੁਰੂ ਜੀ ਨੂੰ ਕਿ ਮਹਾਰਾਜ ਕਿਸੇ ਸਿੱਖ ਨੂੰ ਪਰਮਾਤਮਾ ਕਰੋੜਾਪਤੀ ਬਣਾ ਦਿੱਤਾ, ਕਿਸੇ ਦੀ ਸੰਤਾਨ ਬੜੀ ਲਾਇਕ, ਕਿਸੇ ਦੀ ਕੀਰਤੀ ਵਡਿਆਈ ਬੜੀ ਹੈ, ਕਿਸੇ ਦੀ ਸਿਫਤ ਬੜੀ ਹੈ, ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਗੱਲ ਕੋਈ ਵੀ ਮਾੜੀ ਨਹੀਂ, ਪਰ ਸਭ ਕੁਝ ਮਿਲਣ ਤੋਂ ਬਾਅਦ ਨਾ ਇਕਾਂਤ ਵਿੱਚ ਸਭ ਕੁਝ ਪ੍ਰਾਪਤ ਕਰਕੇ ਮੱਥਾ ਟੇਕ ਕੇ ਕਹੇ ਦਾਤਾ ਕਿ ਤੇਰੀਆਂ ਦਿੱਤੀਆਂ ਦਾਤਾਂ ਨੇ ਮੈਨੂੰ ਤਾਂ ਵਡਿਆਈ ਤੇਰੀ ਬਖਸ਼ਿਸ਼ ਨਾਲ ਮਿਲਦੀ। ਦੋ ਸਤਰਾਂ ਯਾਦ ਕਰਨ ਵਾਲੀਆਂ ਹਰ ਸਿੱਖ ਦੇ, ਉਹਨੇ ਧਨ ਕੀਰਤ ਸੁਖ ਨਾਮ ਵਡਾਏ, ਜੋਤੀ ਸੁੱਧ ਵਿਦਿਆ ਬਹੁ ਪਾਈ, ਧਨ ਕੀਰਤ ਸੁਖ ਨਾਮ ਵਡਾਈ, ਕਿਸੇ ਕੋਲ ਧਨ ਆ ਜਾਏ, ਕਿਸੇ ਕੋਲ ਸੰਸਾਰ ਦੀ ਕੀਰਤੀ ਆ ਜਾਏ, ਕਿਸੇ ਕੋਲ ਸੁੱਖ ਦੇ ਸਾਧਨ ਆ ਜਾਣ, ਕਿਸੇ ਕੋਲ ਸੰਸਾਰ ਦੀ ਉਪਮਾ ਆ ਜਾਏ, ਧਨ ਕੀਰਤ ਸੁਖ ਰਾਜ ਵਡਾਈ, ਜੁਗਤੀ ਬੇਟੀ ਸੁੱਧ ਦਾ ਅਰਥ ਪੁੱਤਰ, ਵਿਦਿਆ ਦਾ ਅਰਥ ਹੈ ਗਿਆਨ, ਧਨ ਕੀਰਤ ਸੁਖ ਰਾਜ ਵਡਾਈ, ਜੁਗਤੀ ਸੁੱਧ ਵਿਦਿਆ ਕੋ ਪਾਈ, ਇਹ ਸਭ ਦਾਤ ਗੁਰੂ ਕੀ ਜਾਣੈ, ਦਾਤੇ ਨੇ ਅਭਿਮਾਨੈ ਖਾਨੈ, ਇਹ ਸਾਰੀਆਂ ਦਾਤਾਂ ਗੁਰੂ ਦੀਆਂ ਦਿੱਤੀਆਂ ਹੋਈਆਂ ਜਾਣ। ਮੈਂ ਫਿਰ ਬੇਨਤੀ ਕਰਾਂਗਾ ਕਿ ਸਬਰ ਵਾਲਾ ਕਿਰਤਾ ਉਹਨੂੰ ਫਿਰ ਰੱਬ ਭਾਗ ਵੀ ਬੜਾ ਲਾਉਂਦਾ। ਜਿੰਨਾ ਬੰਦਾ ਤ੍ਰਿਸ਼ਨਾ ਦੇ ਅਧੀਨ ਰਹਿੰਦਾ ਉਹਨਾਂ ਅੰਦਰੋਂ ਸੜੀ ਜਾਂਦਾ, ਤੇ ਜਿੰਨਾ ਕੋਈ ਸਬਰ ਵਿੱਚ ਰਹਿ ਕੇ ਕਮਾਈ ਕਰਦਾ ਰੱਬ ਉਹਨੂੰ ਹੋਰ ਤਰੱਕੀ ਬਖਸ਼ਦਾ। ਬਾਬੇ ਫਰੀਦ ਦੇ ਦੋ ਬਚਨ ਨੇ, ਪਹਿਲੀ ਗੱਲ ਤਾਂ ਜਿਹੜਾ ਸੇਵਾ ਵਿੱਚ ਸਬਰ ਨਾਲ ਤੁਰਦਾ ਹੈ ਉਹ ਅੰਦਰ ਦਾ ਭੇਦ ਕਿਸੇ ਨੂੰ ਦਿੰਦਾ, ਪਰ ਜੇ ਕਿਤੇ ਭੇਦ ਜ਼ਾਹਰ ਕਰਦਾ ਤੇ ਗੁਰੂ ਨੂੰ ਬੰਦ ਦਿੰਦਾ। ਬਾਬਾ ਸਾਹਿਬ ਦੇ ਦੋ ਸ਼ਲੋਕ ਨੇ ਕਿ ਸਬਰ ਬਾਰੇ ਉਹਨਾਂ ਦੇ ਹੈ ਤਾਂ ਤਿੰਨ, ਮੈਂ ਸਿਰਫ ਦੋ ਕੁ ਬੇਨਤੀਆਂ ਕਰਾਂ। ਉਹਨਾਂ ਨੇ ਪਹਿਲਾ ਬਚਨ ਕੀਤਾ ਸਬਰ ਅੰਦਰ ਸਾਵਰੀ ਤਨ ਇਵੇਂ ਜਲੇ, ਅਖਰੀ ਅਰਥ ਨੇ ਤਨ ਨੂੰ ਸਾੜਦੇ ਨੇ, ਪਰ ਭਾਵ ਅਰਥ ਨੇ ਉਹ ਤਨ ਕਰਕੇ ਕਮਾਈ ਇੰਨੀ ਕਰਦੇ ਨੇ ਕਿ ਆਪਣੇ ਅੰਦਰ ਹੀ ਸਭ ਕੁਝ ਪਾਈ ਜਾਂਦਾ। ਸਬਰ ਅੰਦਰ ਸਾਵਰੀ ਤਨ ਇਵੇਂ ਜਲੇ, ਹੋਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦਿਨ, ਰੱਬ ਦੇ ਨੇੜੇ ਰਹਿੰਦੇ ਨੇ, ਸਭ ਕੁਝ ਤਨ ਤੇ ਹਣਾਉਂਦੇ ਨੇ ਪਰ ਅੰਦਰ ਦਾ ਭੇਦ ਕਿਸੇ ਨੂੰ ਦੇਦੇ। ਪਰ ਅਗਲਾ ਬਚਨ सबर एहो सुभाव जिस बंदे ने अपनी जिंदगी विच संतोख नु सबर नु मनोरथ बना लिया सबर एहो सुभाव कह लगे जे तू बंदा दिल करे बद कीवें दरियाओ टुटना कीवें वाहड़ा सबर वाले बंदे दरिया बन जाते ने ते चेते रखो तृष्णालू बंदे टुटे हुए नाले बन जाते मतलब मेरी बेनती सुनियो दरिया ओदे विच कदी मैलापन नहीं आउंदा मैले तां ओही बनदे ने जिहड़े दरियावां तों टुट जाते सबर वाला बंदा एक दरिया की तरह सतगुरु ने फरमाया सेवा करन वाले दे लक्षण मैं तां कीती सेवा शब्द सिद्धांतक शब्द कह जे इहनूं बारमुखी तौर ते केवल वरतांगे आत्म तरक्की नहीं होवेगी ते खिमा करियो कर्म कांड बन जाए जे सेवा दे नाल नाल अंदरूनी तरक्की हो रही 12 साल की गागर बारमुखी कर्म है पर अंदरों अंदर इन्नी कु तरक्की हो जानी के बाहर की गागर नाल अंदरूनी तौर ते गुरु अंगद विच अभेद हो जाना ये अंदर की बख्श फिर बेनती सुनियो एक बाहर की सेवा एक रूहानियत तरक्की सतगुरु ने इस पौड़ी विच रूहानियत तरक्की का जिक्र किया सेवा करने वाले के सेव की संतोख ही जिनी सचो सच प्याया हुण जदों आत्मक जीवन उच्चा होया अगली किरपा की हुई मैं फिर शब्द दोहरान लगा क्योंकि मैं अपना कंसैप्ट क्लीयर कर सका सेवा शब्द बारे तो बड़ी बड़ी कथा सुनी आपां कीती पर मेरे मन सवेर तो ख्याल सी कि सेवा बाहरमुखी कर्म है पर जे अंदरूनी तरक्की नहीं हो रही भांडे तो सारे गुरुद्वारे दे मांज दिते ते अंदर वाला भांडा 20 साल का पलीत का पलीत पैदा मतलब कर्म कांड बाहर होया पर अंदर की तरक्की ना हो खिमा करो कि बाहर का झाड़ू रोज लाया पर अंदर वाला झाड़ू लगा ना सतगुरु कहते सेवा जिते बारमुखी कर्म के उत्ते तेरी रूहानियत तरक्की भी चले ते फिर कीता होया बाहर का कर्म सबल है ते इस तो तक बाणी ने फैसला कीता जदो बंदा बारमुखी कर्म करे ते अंदरूनी तौर ते पलीत हो जाए ते कई बार बाहर दे कीते हो कर्म भी निबल चले जाते जिवें सतगुरु दा सी वचन पढ़ने उहदे विच सेवा दा जिक्र भी आया ते बाहर दे कर्मां दा आया भगत परमानंद जी दा शब्द कह कि तै नर क्या पुराण सुन कीना अन्न पावनी भगत ना उपजी भूखे दान ना दे हुण गल नूं थोड़ा जिहा टेक के समझो कई वारी जदों असीं इहनां शब्दां च हुंदे ना कि पाठ पढ़ियो अर वेद विचारियो नवल भयंगम साधे हुण असीं एक पास रोक अर्थ करदे हां महाराज ने कह दिता पाठ पढ़न दा कोई लाभ नहीं ते नाले तां महाराज ने इह वी कहा कि आयो सुनन पढ़न को बाणी तू बाणी पढ़न सुन ली आना है ये भी क्या आवो सच सतगुरु के प्यारो गावो सच्ची वाणी पर नाले भी शब्द कह दिता कि तू बाणी पढ़न दा कर्म बारमुखी कीता मैं फिर नुक्ते नूं समझ बारों तू शब्द बोलिया पाठ कीता पर जो पाठ ने कहा जे ओ जिंदगी च पैदा नहीं होया किते तेरा बार बोलिया होया कर्म कर ना हो जाए दोनों नूं सामने रख के करिए सतगुरु कहिंदे तैं नर क्या पुराण सुन कीना की ग्रंथ पढ़ के सुन के की कीता अन्न पावनी भगत ना उपजी इन्ना पढ़न दे बावजूद तेरे अंदर किते अविनाशी परमात्मा की भगती पैदा हुई अन्न पावनी भगत ना उपजी भूखे दान ना दीना तू पढ़िया जरूर के लोड़वंद की मदद करो पर सारी जिंदगी पढ़ के बोलिया भी बहुत पर की अज तक किसे लोड़वंद की मदद कीती जे नहीं कीती ते सच एवें तेरा पढ़िया होया शुभ ख्याल भी कर्मकार बन गया तू रिपीट कर रहा अन्न पावनी भगत ना उपजी भूखे दान ना दीना काम ना बिसरियो पढ़ ना दिता कि हे कामू नरक विश्रामू बहु जोनी परमाम ने पढ़ दिता कि पापी भी है न काम बसाए मन चंचल जाते गयो न जाए जोगी जन्म कर संन्यास सब की पर दारी आस की काम बारे इन्ना कुछ बोल के तेरे अंदर की वासना शांत हुई क्रोध बारे बाणी च बोलिया मैं फिर बेनती करा काम ना बिसरियो क्रोध ना बिसरियो लोभ ना छुट्यो देवा पर निंदा मुक्ते भी छुट्टी मेफल पई सब सेवा मैं तां अर्ज कर रहा कि सेवा एक बड़ा गहरा शब्द है बाबा अमरदास जी ने सेवा की थी असि अज देखने हैं गुरु की बड़ी बख्शिश है देश परदेश मेरा ख्याल जिन्निया थावां ते बैठिया
देश विच भी जिस शहर विच चार भी घर ने ना सच्चे उथे भी गुरु नानक दे लो लंगर दी दीगा तपदियां पई इन्नी बख्शिश है पर सेवा करके आत्मिक तरक्की क्यों गई अंदर वाला खेड़ा क्यों नहीं सानू समझना पड़ेगा बाणी तो पूछी कि सच्चे बादशाह तुसी कर्म कह दिता सेवा का पर तरक्की क्यों बुलाना रूम ने मसनवी लिखी सी शायद हो सकता है अजकल तो यह अंग्रेजी में भी बहुत उलथा हो चुका है मसनवी रूम यह पढ़न वाली मौलाना रूम की लिखी है शमस तबरेज की संगत करके मौलाना रूम का जीवन पलटिया ते दास ने एक बार बाबे फरीद के सलोकों की व्याख्या करते फरमाया सतगुरु के बचना चो एक सांझ पाई सी कि जो बाबा फरीद साहब ने फरमाया उन्होंने आधार की कि मौलाना रूम वर्गियों की किरण बाबे फरीद के जीवन में भी सानू मिलती वो अनार वाली घटना कई भी आप सुनाई पर उन्हें मसल में एक गल बड़ी सोहनी लिखी तो मैनू वो गल चंगी लगी मैं तुहाडे नाल जरूर शेयर करा हो सकता सुनी को मौलवी रोज अल्लाह की गल करता है वो कुरान दियां आयतां पढ़ के उहदे अर्थ करता है तो कहने एक दिन रूम ने मौलाना रूमी ने उहदे नाल गलबात की गुफ्तगू की इत्थों तक जदों ने मसनवी लिख दित्ती सी ते मसनवी लिखण तो बाद मौलाना रूम ने कहा सी कि कुरान का जितना भी मगज सी वह सारा मैं अपनी मसनवी विच भर दिता है बाकी खड़ियां रहन दित्तियां ने मौलानियां दे चुनण वास्ते उहने शब्द कैसन जो तत सी मैं उहनूं उहदे विचों खिंच लिया उहदे विचों उहने इक गल बड़ी सोहणी लिखी एक मौलवी नालों की गलबात होंगी तो मौलवी नूं मौलाना रूम पुछदा है मैनू एक गल दस तू ज्यादा ना मैनू ख्याल दे मैनू ये दस तू वड्डा कि तेरी दाढ़ी वड्डी है छोटियां छोटियां कहानियां तू वड्डा कि तेरी दाढ़ी वड्डी तो मौलवी ने कहा तू गल कुरान की कर रहा है दाढ़ी विचों किथे आई कह लगे नहीं मैनू दस दोनों चो कौन वड्डा ते मौलवी कहिंदा मैं वड्डा क्यों कह लगा कि दाढ़ी मेरे 18-19 साल बाद आई पहला मेरा जन्म होया दाढ़ी बाद भी आई ते कह लगा बस एदे तो कोई सिख लै जेड़ी 18 साल बाद आई उधर रंग की हो गया सी कह लगा मौलवी काला कहिंदा हुण कहिंदा हुण चिट्टी हो गई कहिंदा जेड़े तेरे तो 18 साल बाद आई वो काले तो चिट्टी हो गई ते भलिया तू 18 साल पहला शरीर धारण किया तेरा अंदर काले का काला ही मैं सिर्फ एक बेनती करांगा जे अंदर की तरक्की निकोरी मैं बख्श दिया जे मेरे शब्द पे ना समझो किसी नूं ला के सेवा शब्द किन्ना गहरा कि सेवा नाल रूहानियत की तरक्की होई गुरु साहिब ने उस पौड़ी च कृपा की जी मैं पढ़ रहा वहां उहदे सेवा नाल अंदरूनी तरक्की की है सेव की संतोख ही जिन्हें सचो सच त्याया ओनी मंगे पैर ना रखियो इहदा मतलब सेवा करके अंदरों इन्नी तरक्की मिली कि जेड़े पैर अगे मंदे करना वाले पासे जांदे सन सेवा दी बरकत दे नाल मंदे पासे पैर ही चलन रोक गए इहदा मतलब अंदर दी तरक्की होई ओनी मंदे पैर ना रखियो कर सुकृत चंगी किरत करके सत कर सुकृत धर्म कमाया ते अगला वचन ओनी दुनिया तोड़े बंदना इहदा मतलब अंदर दी तरक्की इन्नी होई कि साईं नाल उहदी गंध पै गई ते दुनियादाना वाला जिहड़ा बंधन सी ओह टुट गया ओनी दुनिया तोड़े बंदना अन्न पानी थोड़ा खाया हुण कि अन्न पानी थोड़ा जिहड़ा खाया ये जान बुझ के खुराक नहीं कुटाई असल च उहदे अंदर जिहड़ी नाम की कला वरती उस नाम की बख्शिश इन्नी हो गई एक तो उहदा खुराक घट गई ते एक उहदी नींद घट गई ये अंदर दी तरक्की हो गई मैं फिर बेनती करा बाबा अमरदास कली बाहर दी गागर नहीं हर साल अंदर दी तरक्की होंदी पई हर साल रूहानियत वाले पासे अगे जा रही सेव कीती संतोख ही जिन सचो सच त्याया उन्हें मंदे पैर ना रखो कर सुकृत धर्म कमाया उन्हें दुनिया तोड़े बंदना अन्न पानी थोड़ा खाए इनू थोड़ा जा जे भाई साहब की पौड़ी चो देखिए तो होर खुलासा हो जाता है कि मुर्दा होए मुरीद ना गली घोमना सबर सिदक शहीद ਭਰਮ ਕੋ ਕੋਮਣਾ ਗੋਲਾ ਮੁੱਲ ਖਰੀਦ ਕਾਰੇ ਜੋਗਣਾ ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੋਮਣਾ ਪੀਣ ਹੋਏ ਜਦੀਦ ਪਾਣੀ ਧੋਵਣਾ ਪੱਖੇ ਦੀ ਤਾਗੀਦ ਪੱਗ ਮਲ ਧੋਵਣਾ ਹੁਣ ਦੇਖੋ ਇਹਦੇ ਅਖੀਰ ਚ ਜਿਹੜੀ ਗੱਲ ਹੈ ਪਹੁੰਚ ਕਿੱਥੇ ਗਏ ਮੈਂ ਬੇਨਤੀ ਕਰਾਂਗਾ ਕਿ ਸਰੀਰਕ ਤੌਰ ਤੇ ਸੇਵਾ ਇੱਕ ਬਹੁਤ ਉੱਤਮ ਕੰਮ ਹੈ ਜੇ ਸਰੀਰਕ ਤੌਰ ਤੇ ਸੇਵਾ ਨਾਲ ਅੰਦਰ ਵਾਲੀ ਤਰੱਕੀ ਨਹੀਂ ਹੁੰਦੀ ਪਈ ਤਾਂ ਫਿਰ ਜ਼ਰੂਰ ਗੁਰੂ ਤੋਂ ਪੁੱਛਣਾ ਚਾਹੀਦਾ ਮਾਲਕ ਬਾਹਰ ਦੇ ਕਰਮ ਤਾਂ ਇੰਨੇ ਸਾਲ ਦੇ ਕਰ ਰਿਹਾ ਅੰਦਰ ਕਿਉਂ ਨਹੀਂ ਤਬਦੀਲ ਹੁੰਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਉਹਨਾਂ ਨੇ ਸੇਵਾ ਕੀਤੀ ਫਿਰ ਆਪ ਦੇਖੋ ਧੰਨ ਗੁਰੂ ਅਮਰਦਾਸ ਗੁਰਦਾ ਗੱਦੀ ਤੇ ਵਿਰਾਜਮਾਨ ਹੁੰਦੇ ਤੇ ਸੇਵਾ ਦੇ ਬੜੇ ਸ਼ਬਦ ਉਹਨਾਂ ਕੇ ਜਿਵੇਂ ਅਸੀਂ ਉਹਨਾਂ ਦਾ ਵਚਨ ਪੜ੍ਹਨੇ ਸਤਿਗੁਰੂ ਕੀ ਸੇਵਾ ਸਬਲ ਕੇ ਜੇ ਕੋ ਕਰੇ ਚਿੱਤ ਲਾ ਕੇ ਮਹਾਰਾਜ ਜੀ ਨੇ ਕਿਹਾ ਜੇ ਤੂੰ ਚਿੱਤ ਲਾ ਕੇ ਕਰੇ ਹੁਣ ਇਹਦੀ ਵੀ ਵਿਆਖਿਆ ਹੋਣੀ ਚਾਹੀਦੀ ਚਿੱਤ ਲਾਏ ਦਾ ਮਤਲਬ ਕੀ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੈ ਵਿਚੋ ਜਾਏ ਇਹ ਵੀ ਵਚਨ ਹੁੰਦਾ ਹੈ ਕਿ ਸਤਿਗੁਰੂ ਕੀ ਸੇਵਾ ਸਬਲ ਕੈ ਜੇ ਕੋ ਕਰੇ ਚਿੱਤ ਲਾਏ ਨਾਮ ਪਦਾਰਥ ਪਾਈ ਹੈ ਇਹ ਵੀ ਮਹਾਰਾਜ ਕਹਿੰਦੇ ਕਿ ਜਿਹੜਾ ਚਿੱਤ ਲਾ ਕੇ ਸੇਵਾ ਕਰਦਾ ਉਹਨੂੰ ਨਾਮ ਪਦਾਰਥ ਮਿਲਦਾ ਹੁਣ ਇੱਕ ਹੈ ਕਿ ਸੇਵਾ ਦੂਜਾ ਹੈ ਚਿੱਤ ਲਾਉਣਾ ਜੇ ਕੋ ਕਰੇ ਚਿੱਤ ਲਾਏ ਤੇ ਇਹ ਸਵਾਲ ਦਾਸ ਪਿਛਲੇ ਦਿਨ ਸੰਬਲਪੁਰ ਸੀ ਉੜੀਸਾ ਆ 5-7 ਦਿਨ ਪਹਿਲਾਂ ਉੱਥੇ ਇੱਕ ਬੱਚੇ ਨੇ ਨੌਜਵਾਨ ਨੇ ਕਿਹਾ ਵੀ ਸਾਨੂੰ ਇਹ ਪੁੱਛਿਆ ਗਿਆ ਸਕੂਲ 'ਚ ਕਿ ਤੁਸੀਂ ਸਰੀਰਕ ਤੌਰ 'ਤੇ ਸਿੱਖ ਸੇਵਾ ਕਰਦੇ ਹੋ ਅਤੇ ਨਾਲ ਅਸੀਂ ਇਹ ਤੁਕ ਚਿੰਨ੍ਹ ਨੇ ਦੇਵਨਾਗਰੀ 'ਚ ਲਿਖੀ ਸੀ ਚਿੱਤ ਲਾਏ ਦੇ ਅਰਥ ਕੀ ਉਹ ਸਾਨੂੰ ਪੁੱਛਦੇ ਸਨ ਕਿ ਝਾੜੂ ਵਿੱਚ ਚਿੱਤ ਲਾ ਕੇ ਕੀ ਬਰਤਨਾਂ ਵਿੱਚ ਚਿੱਤ ਲਾ ਕੇ ਅਤੇ ਮੈਂ ਉੱਥੇ ਇੱਕ ਬੇਨਤੀ ਕੀਤੀ ਸੀ ਸਤਿਗੁਰੂ ਦਾ ਸ਼ਬਦ ਜਿੰਨੀ ਕੋਈ ਸਮਝ ਪਈ ਮੈਂ ਕਿਹਾ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਕਿ ਸਰੀਰਕ ਤੌਰ 'ਤੇ ਕਰਮ ਕਰ ਸੇਵਾ ਦਾ ਅਤੇ ਚਿੰਤਨ ਦੇ ਤੌਰ 'ਤੇ ਰੱਬ ਨਾਲ ਜੁੜਿਆ ਚਿੱਤ ਲਾਏ ਦਾ ਮਤਲਬ ਅਤੇ ਅਗਲਾ ਸਵਾਲ ਸੀ ਕਿ ਸਰੀਰਕ ਕਰਮ ਕਰਦਾ ਹੋਇਆ ਚਿੱਤ ਲੱਗਾ ਰਹਿੰਦਾ ਹੈ ਕੰਮ ਆਪਾਂ ਸਰੀਰਕ ਤੌਰ 'ਤੇ ਕਰਦੇ ਹਾਂ ਸੇਵਾ ਅਤੇ ਚਿੱਤ ਲੱਗਾ ਰਿਹਾ ਹਾਂ ਮਹਾਰਾਜ ਜੀ ਨੇ ਕਿਹਾ ਬਿਲਕੁਲ ਅਤੇ ਉਹ ਸ਼ਬਦ ਕੇਵਲ ਮੈਂ ਪੜ੍ਹ ਲਿਆਂਗਾ ਅਰਥ ਤੇ ਤੁਹਾਨੂੰ ਸਭ ਨੂੰ ਹੁੰਦੇ ਨੇ ਤਕਰੀਬਨ ਬਾਣੀ ਪੜ੍ਹਨ ਵਾਲਿਆਂ ਨੂੰ ਕਿਉਂਕਿ ਸ਼ਬਦ ਬੜੀ ਬੜੀ ਕਥਾ ਵਾਚਕ ਗੁਰਮੁਖ ਕੀ ਵਿਆਖਿਆ ਕਰ ਕਹਿੰਦੇ ਰਾਮਕਲੀ ਰਾਗ ਦਾ ਸ਼ਬਦ ਹੈ ਅਤੇ 5 ਪ੍ਰਮਾਣ ਜਿਹਦੇ ਵਿੱਚ ਚਿੱਤ ਕਿਸੇ ਪਾਸੇ ਲੱਗਾ ਤੇ ਕਰਮ ਕੋਈ ਹੋਵੇ ਜੇ ਬੱਚਾ ਪਤੰਗ ਉਡਾਉਂਦਾ ਉਹ ਕਰਮ ਕਰਕੇ ਆਪਣੇ ਸਾਥੀਆਂ ਨਾਲ ਗੱਲਾਂ ਕਰਦਾ ਪਰ ਚਿੱਤ ਕਰਕੇ ਉਹ ਪਤੰਗ ਦੀ ਡੋਰ ਨਾਲ ਜੁੜਿਆ ਹੋਇਆ ਦੋ ਚੀਜ਼ਾਂ ਇੱਕ ਵੇਲੇ ਹੋ ਰਹੀਆਂ ਸਾਥੀਆਂ ਨਾਲ ਗੱਲਾਂ ਕਰਦਾ ਪਰ ਚਿੱਤ ਪਤੰਗ ਦੀ ਡੋਰੀ ਵਿੱਚ ਕਹਿ ਸੁਨਾਰ ਵੀਰ ਸੋਨਾ ਗਹਿਣਾ ਘੜ ਰਿਹਾ ਹੱਥਾਂ ਨਾਲ ਗੱਲਾਂ ਗ੍ਰਾਹਕ ਨਾਲ ਕਰਦਾ ਪਰ ਚਿੱਤ ਉਸ ਗਹਿਣੇ ਦੇ ਵਿੱਚ ਕਿਤੇ ਜ਼ਿਆਦਾ ਠੋਕਰ ਵੱਜ ਕੇ ਟੁੱਟ ਨਾ ਜਾ ਬੀਬੀਆਂ ਨੇ ਭਾਂਡੇ ਦੋ ਸਿਰ ਤੇ ਰੱਖੇ ਨੇ ਖੂਹ ਤੋਂ ਭਰ ਕੇ ਪਾਣੀ ਦੇ ਪਰ ਸੱਚ ਇਵੇਂ ਕਿ ਉਹ ਗੱਲਾਂ ਆਪਸ 'ਚ ਕਰਦੀਆਂ ਨੇ ਪਰ ਚਿੱਤ ਉਹਨਾਂ ਦਾ ਉੱਤੇ ਚੁੱਕੀ ਗਾਬਰ ਤੇ ਭਾਂਡੇ ਵਾਲੇ ਕਿਤੇ ਥੱਲੇ ਧਰਤੀ ਤੇ ਰਹੇ ਪਰ ਇੱਕ ਗਾਂ ਮੰਨ ਲਓ 5 ਕੋ ਬਾਹਰ ਚੁੱਕਦੀ ਪਈ ਹੈ ਪਰ ਚਿੱਤ ਉਹਦਾ ਬੱਚੇ ਵਿੱਚ ਹੈ ਇੱਕ ਮਾਂ ਅੰਦਰ ਬਾਹਰ ਕੰਮ ਕਰਦੀ ਏ ਪਰ ਚਿੱਤ ਉਹਦਾ ਆਪਣੇ ਬੱਚੇ ਵਿੱਚ ਜਿਹੜਾ ਭੂੜੇ ਵਿੱਚ ਪਿਆ ਜਿਵੇਂ ਮਾਂ ਕੰਮ ਕਰੇ ਤੇ ਚਿੱਤ ਬੱਚੇ ਵਿੱਚ ਰਹਿ ਜਾਂਦਾ ਗਾਂ ਚੁਵੇ ਤੇ ਚਿੱਤ ਬੱਚੇ ਵਿੱਚ ਰਹਿ ਜਾਂਦਾ ਜੇ ਸਿਰ ਤੇ ਗਾਗਰ ਚੁੱਕੀ ਹੋਵੇ ਤੇ ਚਿੱਤ ਗਾਗਰ ਵਿੱਚ ਰਹਿੰਦਾ ਗੱਲਾਂ ਕਰਦਿਆਂ ਜੇ ਸੋਨਾ ਗ੍ਰਾਹਕ ਆਵੇ ਤੇ ਸੁਨਾਰ ਘੜੇ ਸੋਨਾ ਗਾਹਕਾਂ ਨਾਲ ਗੱਲਾਂ ਕਰੇ ਪਰ ਚਿੱਤ ਸੋਨੇ 'ਚ ਰਹਿੰਦਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੱਥ ਨਾਲ ਸੇਵਾ ਕਰਦਾ ਚਿੱਤ ਕਰਤਾਵ ਵੱਲ ਰੱਖਦਾ ਤੇ ਹੱਥ ਆਪਣਾ ਉਹ ਗੁਰੂ ਦੀ ਕਾਂ ਵੱਲ ਰੱਖਦਾ ਮੇਰੀ ਬੇਨਤੀ ਹੈ ਕਿ ਸੇਵਾ ਕਰਦੇ ਹਾਂ ਚਿੱਤ ਕਿਉਂ ਨਾ ਉਸ ਪਾਸੇ ਜੁੜ ਜਾਏ ਤੇ ਜਿਸ ਦਿਨ ਚਿੱਤ ਕਰਕੇ ਜੁੜਾਂਗੇ ਗੁਰਮੁਖੋ ਉਸ ਦਿਨ ਕਰਮ ਕਾਂਡ ਨਹੀਂ ਹੋ ਜਾਏਗਾ ਉਸ ਦਿਨ ਕੀਤੀ ਕੋਈ ਸੇਵਾ ਗੁਰੂ ਦਰ ਤੇ ਪ੍ਰਵਾਨ ਹੋ ਜਾਏ ਤਾਂ ਹੀ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਆਨੀ ਲੈ ਤਾਂਗਤ ਕਾਕੀ ਲੈ ਗੋਡੀ ਆਕਾਸ਼ ਮੱਦੇ ਭਰਦੀ ਅਲੇ 5 ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਨਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ ਮਹਾਰਾਜ ਜੀ ਨੇ ਕਿਹਾ ਕਿ ਆਨੀ ਲੈ ਕੁੰਭ ਭਰਾਈ ਲੈ ਉਦ ਰਾਜ ਕੁਮਾਰ ਪੁਰੰਦਰੀਏ हस्त विनोद विचार करती है। चीर सो गागर राखियले मंदिर एक द्वार दा जाके गौ चरावन छाडियले पांच कोस पर गौ चरावत चीर सो बचरा राखियले कहत नाम जो सुनो तरलोचन बालक पालन पोटियले अंतर बार काज विरोधी चीर सो बारक राखियले। महाराज कहने सतगुरु की सेवा सफल कह जे को करें चित ला के सेवा करें। महाराज कहने मन चिंदिया फल पावन गुरु अमरदास कहते जरा चित ला के सेवा करेगा मन चिंदे फल मिल गए मन चिंदिया फल पावना। हम मैं बिचो जाए प्रकरण विच रहा मैं जे सब्जेक्ट पूरा नहीं किया थोड़ी जी कागरता बख्शो उन्हें दुनिया तोड़े बंदना अन पानी थोड़ा खाया तू बख्शी सी अगला अगला दर से बहुत याद जिन्हों सेवा करके एक तरक्की मिल गई घट बोलन लग पाया घट खान लग पाया उसकी नींद घट गई दुनियादारा वाले कर्म घटा के केवल बंदगी वाल जुड़ गया। महाराज कहते बख्शा की रहमत बारिश तू बख्शी सी अगला नित देवे चढ़े सवाया वड्याई वड्डा पाए। बाबा अमरदास जी ने 12 साल निरंतर गागर ढोई भावा कि इन्होंने 12 साल बहुत कुछ ऐसा वापरे। मैं एक सवैया आप जी जरूर पढ़ के सुनावा चाहता इन्हों 12 साल की कीती हुई सेवा विच बाबा अमरदास जी अंदर की सुरत कितने जा पहुंची कितने जा किस मुकाम से सेवा कर दिया पहुंच गए। बाबा अमरदास महाराज उन्होंने बारे पाठ साहब कहते हैं सच ये पहला देव पूजा भी करता रहा परिवार तीर्थ इनान भी करते रहे बाबा अमरदास पर जिस दिन गागर चुकी मुख च नाम आ गया उस बाणी की इन्नी कृपा हुई कि उन्होंने चित एक ओंकार तो बिना दूजा कोई आंदा ही भट्ट साहब का सवैया है तै पढ़ियो एक मन धरियो एक आत्मक तरक्की तुसी एक भी पढ़ाई की ते मन में एक नुसा है तय का अर्थ धन गुरु अमरदास जी तय पढ़ो एक मन धरियो एक कर एक पछाण्यो जान पहचान केवल एक न दूजा किसी देखी तय पढ़ो एक मन धरियो एक कर एक पछाण्यो नैन बैन मोह एक एक नेत्रा विच बचना विच ते मुख विच केवल एक नैन बैन मोह एक एक दो ठाए न जाण्यो सुपन एक प्रतक एक एक समय लीनो सुपना भी एक दा ते प्रतक भी केवल एक नु देखे सुपन एक प्रतक एक एक समय लीनो तीस एक अर पंच सिद्ध पैंतीस ना खीणो। इत वैसे अर्थ एक बार दास करके दिया सी स्तुक ते मैं उस शब्द दोहरा लगा कुछ टीकाकारा ने लिखा है तीस एक के महीने दे ती दिना च एक परमात्मा ने कभी भी कुछ दिन ऐसा नहीं कि जिदन गुरु अमरदास नू बाबा अमरदास जी नू एक पुजया हो कोई दिन ऐसा। पंच सिद्ध सिद्ध का अर्थ तत् पंजां तत्तां दे बने हुए संसार विच उन्हां नू एक विसरिया नहीं। पैंतीस ना किणो पैंतीस दा अर्थ कीता गुरमुखी दे पैंती अख कुछ विद्वाना ने यह कीते पर संप्रदाय टीकाकार ते खास करके शब्द अर्थ जिहड़ा टीकाकार है उन्होंने सारी गिनती उम्र भी कर दी कहने जो 71 साल की उम्र बतलवे पहुंचते गुरता गद्दी ते विराजमान होंगे 71 साल की उम्र तीस एक तीस एक 31 अर पंच सिद्ध 31 ते पंच 36 35 ना पीणो 36 ते 35 71 कहने इस उम्र में पहुंच के जिन्हों दुनियादार लोग कहते हैं 70 या 72 या गया 71 साल की उम्र भी धन गुरु अमरदास महाराज उन्होंने सीने की याद भुलती ही नहीं केवल एक याद रखे तै पढ़ो एक मन धरियो एक कर एक पछाण्यो नैन बैन मोह एक एक दो ठाए न जाण्यो सुपन एक प्रतक एक एक समय लीनो तीस एक अर पंच सिद्ध पैंतीस न कीनो इको जे लाख लखो अलख है एक एक कर वरण्यो गुरु अमरदास जावर भने तू एक लोड़े एक मन। उन्होंने 12 साल सेवा कर दी कुछ घटनावां वापरियां, उन्हां दा जिक्र मैं सिर्फ थोड़ा जिहा करां। एक तां तपे वाले जिन्हें गुरु अंगद साहब जी नूं पिंडों बाहर कढवाया, इस करके यह शुरू तो ईरखा तुरी आउंदी कि उस तपे ने कहा सी खैरे जट्टां नूं खडूर साहब दे नेड़े ज्यादा आई, कहिंदा मीं इस करके नहीं पैंदा क्योंकि गृहस्थी गुरु बनिया होया, इहनूं बाहर कढोगे ते मीं जरूर पएगा ते मैं पवांगा। उन्हां दे कहण ते गुरु अंगद साहब जी नूं पिंड तों बाहर जाण दी कह दित्ता। महाराज गुरु अंगद साहब चले गए पर मीं फिर भी नहीं पिया। बाबा अमरदास आए ने ते गुरु अंगद साहब खडूर साहब मिले ने ते पुछदे ने हजूर किथे संगत सिर किथे, ते पिंड चो पता लगा कि इस तपे ने महाराज जी नूं बाहर कढा दिता। सारी गलबात पुछी, ये कहिंदा सी जे गृहस्थी गुरु होवेगा ते मीं नहीं पै सकदा। बाबा अमरदास कहिंदे ने पवाया मीं ने, कहन लगे नहीं पवा सकिया। कहिंदे ने आओ फिर मैं गल तुहानूं कहां कि जिधर इहनूं धू के लिजाओगे उत्थे मीं पएगा। उस तपे नूं खिच तू होई, इतिहास कहिंदा है कि लोकां ने खिच खिच के उहदे अंग भी तोड़ चुके, जिथे कोई अंग लैके जाए मीं पए। पिंड वाले लोग बाबा अमरदास नूं लैके जदों गुरु अंगद देव कोल गए ते गुरु अंगद देव जी ने किछ कर मुख नहीं कीता, फिर चरणां डिगे हजूर फिर किछ कर लैं। कह लगे सतगुरु की खता की पर होई, कह लगे जेड़ी तुसी बारिश करवा के आयो की असी नीसा नहीं पवा सकते, असी नीसा पवा सकते। गुरु नानक दे घर अंदर उस भेद नूं जड़ लैण विच ही कृपा है। चरण पकड़ के क्या नहीं मालक, अज तो बाद ऐसा कर्म नहीं होवे। इसे समय दरमियान गोइंदवाल साहब जी दी नींह रखी, मैं बेनती करा 12 साल की सेवा, आओ अज असी ओ जरूर वाच लईए। 12 साल डेढ़ गज कपड़ा हर साल सरोपा मिलता है, हुण तां चलो सरोपे दी इंडिया वैसे सरोपे दे अर्थ बड़े गहरे ने, सिर पाओ दर्द हुंदा सिर तो पैरां तक ढकण वाला बसदा, जिहदी इज्जत तक सिर पाओ दा मतलब ही सिर पाओ, पैरां तो लैके सिर तक, सिर तो लैके पैरां तक ओ बसदा। हुण सरोपे की ने, सच्ची गल मैनूं बख्श दिया जे। एक तां मैं असी नहीं कितें देखिया, पहला इतिहास पढ़िया होवे बैठे नूं सरोपा पा, अजकल उत्थे चलदा कीर्तन बाद बैठे नूं सरोपा पा दिओ, नहीं प्यारियो जिन्हों सरोपा पैना वो उठ के अदब नाल खड़ा हो जाए। आ पिछले दिन भाई साहब ने जिक्र किया, मैं सच एवं इसलिए नहीं कि अपनी वडियाई, जिस वक्त श्री अकाल तख्त साहब से यह आवाज आई कि फलाना फलाना सिंह उठ के खड़े हो जाओ, उस दिन अंदरों एहसास होया तख्त की कथा बहुत बार की पर तख्त की अजमत की। मैं बेनती कराना जून आ गया कि वह जून में सानू दिन भुल सकेगा श्री अकाल तख्त साहब वाला। याद रखियो जिस तख्त नू तोपा नाल उड़ाया, जिस तख्त दे सानू शहादत दे जाम पीते गए, जिन्हें उड़ाया याद रखो ओदा नामो निशान मिटदा पिया है, पर जिस थां ते गोले चलाए उस थां ते कलश ते निशान साहब अज फिर जुड़ते पे। मेरी सिर्फ एक बेनती है कि सरपाओ बैठ के नहीं। दूजी गल, कई बार मैं देखना, मैं रात भी अर्थ कीर्तनी है कथावाचक, असी जो जाने सरोपा मिलता है पिछलियां डिगियां खोलो ते पीले परने सारे कट्ठे पंड बजी हुई, नहीं सरोपा बहुत कीमती है। एक साल गागर धोनी ते डेढ़ गज कपड़ा मिलता सी बाबा अमरदास, डेढ़ गज कपड़ा सिर ते बन लै, दूजे साल फिर बस्तर मिल गए, 12 साल उन्होंने 12 सरपाओ मिले। प्यारे उस विच उन्हें बहुत कुछ डरिया, लोगों ने कबोल बोले। मैं अखीर वाली सिर्फ बेनती करांगा जदों सेवा अध्यात्मिक तौर पर, क्योंकि मैं अज थोड़ा जिहा प्रकरण बदलिया सेवा, क्योंकि बड़ी बड़ी सेवा सब्जेक्ट पर मैं बोलिया, पर मेरे मन सी जे फिजिकल वर्क करके स्पिरिचुअलिटी पैदा नहीं हुई तो प्यारे फिर कर्म कांड है, जे खत्ती कार करद करद आत्मक जीवन उच्चा हो जाए तो की हुई सेवा।
मैं शब्द तां दुराए 12 साल जागर ढोंदिया अज ओ दिन आया कि बारिश बहुत ज्यादा पे अगो बारिश रुक दी है 72 साल दा बुजुर्ग मोढे ते गागर चुक के तुरिया कपड़े ओदे साफ करदे बाणी पढ़दे ने दिन रात जदों ओ गागर चुक के पिंड दे नेड़े पहुंचदे ते पण सब नु पता है खड्डी दे नाल खड्डी दा किला ओदे च पैर अटकदा है ओ बुजुर्ग 12 सालां च अज पहली बार जमीन ते डिगदा पर याद रखो अमरदास बाबा जी का तन डिगया पर गागर नु डिगन नहीं दिता क्योंकि गागर करके ता गुरु नाल सांझ बनी हुई तन डिगा पर गागर नहीं छलकन दिती गागर मोढे ते रखी ते घर विचों एक मरदानी आवाज आई खनेरा सी अमृत वेला मरदानी आवाज आई कौन इस वेले ते आवाज सी मर्द दी कोई चोर कोई तस्कर ते बारो ना ही आवाज आ गई स्त्री दी कह लगी तुसी आराम नाल समो कह लगे ये खलका क्यों उन्हें एको शब्द वर्त्या कह लगे ना ये आप चैनल सुनदा है ना पेड़ नु सुन दिंदा है तुसी सौ जाओ ये अमरूद निथावा है जिहड़ा टुकड़ा दी खातर कुरमा दे कर गाकर हुंदा पिया ये बोली कोई छोटी नहीं हुंदी अंदर नु विल जांदी बोली एक हिंदी किताब सी श्री गुरु महिमा ओदे च शब्द लिखे ने कि उस जुलाहे वीर ने देखो इतिहास ने नाम लिखिया है शब्द जिक्र किया जुलाहे ने ए क्या कौन ते अगो जुलाहे ने उत्तर दिता ये अमरू बेनवा होगा बेनवा दार सुंदर जिदा कोई थां नहीं होती ये अमरू बेनवा होगा सदा है भटकता फिरता ना कबू चैन करता इनू किते भी टिका नहीं ना आप सुनदा ना लोगों नु सुन दिंदा ये अमरू बेनवा होगा सदा है भटकता फिरता ना कबू चैन करता बकारा हो तो ऐसा हो बकारा दा अर्थ सुंदर बोली वैसे भाई कान सिंह नाभा ने बकारा दा अर्थ कीता सिंह गद शेर की दहाड़ ये अमरू बेनवा होगा सदा है भटकता फिरता ना कबू चैन करता बकारा हो तो ऐसा हो उधर गागर चुक लग पे मोटे ते उठ लगे ते नाल आवाज दिती दीवानी क्या भक्ति का गुरु की शान में चुप रहो उसी दम होगी पागल इशारा हो तो ऐसा कमाई होवे ते बेरुनी होवे एक शब्द क्या दीवानी क्या भक्ति का गुरु की शान में चुप रहो उसी दम होगी पागल इशारा हो तो ऐसा गागर चुक के तौर पे सचमुचो दंदा नाल अपने तन ते कटन लग पई वाल खला गए कपड़े खला हो पड़ लग पई बाबा अमरदास गागर रह के पहुंचे दरबार सजे मैं तां बेनती करा गुरु अमरदास ने कमाया ते कमा के क्या रोको सचमुच बाहर सेवा करके रूहानियत तौर ते बंदगी करो एक दिन सारी धरती का राज तुहाडे चरणा झुले तां शब्द कह खस्ती सिर जो अंक सहगुरु अमरदास के वचन है हस्ती से जो अंक सिखाया एवं जूसर दे मंत्र आ गए रात कह ऊपी सेव करे यूं गुरमुख आप निवारिया सब राज सृष्टि काले में दे अर्थ थोड़े जे हट के करा आम तौर पे अर्थ कीते ने जिवें हाथी दे सिर ते कुंडा ते जिवें एवं दे सिर ते बदान दियां सटां पर जिहड़ी अगली तोके ना ਇਹ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਾਲੇ ਜਿਹੜਾ ਰਾਜ ਸ੍ਰਿਸ਼ਟ ਕਾਲੇ ਦਾ ਮਤਲਬ ਕਿ ਜਿਹਨੇ ਕਮਾਈ ਕੀਤੀ ਉਹਨੂੰ ਉੱਚੀ ਪਦਵੀ ਤੇ ਬੈਂਦਿਆਂ ਵੀ ਦੇਖਿਆ ਪਰ ਨਹੀਂ ਹਾਥੀ ਸਾਰੀ ਜ਼ਿੰਦਗੀ ਕੁੰਡੇ ਦੇ ਥੱਲੇ ਹੀ ਰਹਿੰਦਾ ਹੈ ਕਦੀ ਹਾਥੀ ਨੂੰ ਰਾਜ ਕਰਦਿਆਂ ਦੇਖਿਆ ਉਹ ਕੁੰਡੇ ਥੱਲੇ ਹੈ ਤੇ ਇਹ ਸਾਰੀ ਜ਼ਿੰਦਗੀ ਬਦਾਮ ਦੀਆਂ ਸੱਟਾਂ ਚੱਲਦੀ ਹੈ ਇਹਦਾ ਪ੍ਰਕਰਨ ਦਰਅਸਲ ਕੁੰਡੇ ਦਾ ਹੈ ਕਿ ਜਿਵੇਂ ਇੱਕ ਲੋਹੇ ਦਾ ਟੁਕੜਾ ਅੱਗ ਦੇ ਵਿੱਚ ਤਪਾਓ ਤੇ ਉਹਨੂੰ ਐਨ ਤੇ ਰੱਖ ਕੇ ਬਦਾਮ ਦੇ ਨਾਲ ਸੱਟਾ ਮਾਰ ਕੇ ਕੁੰਡਾ ਬਣਾਉਂਦੇ ਨੇ ਤੇ ਜਿਸ ਲੋਹੇ ਦੇ ਟੁਕੜੇ ਨੇ ਤਪਸ਼ ਵੀ ਡਰ ਲਈ ਸੱਟਾਂ ਵੀ ਸਹਾਰ ਲਈਆਂ ਉਹਦੀ ਕਮਾਈ ਕਰਕੇ ਇੰਨਾ ਫਲ ਲੱਗਦਾ ਕਿ ਦਿਨ ਰਾਤ ਹਾਥੀ ਦੇ ਸਿਰ ਉੱਤੇ ਰਾਜ ਕਰਦਾ ਮੇਰੀ ਫਿਰ ਬੇਨਤੀ ਸੁਣਿਓ ਹੰਸਤੀ ਸਿਰ ਜੋ ਅੰਕ ਸਹਿ ਪਰ ਕਿਵੇਂ ਐਨ ਜੂ ਸਿਰ ਦੇ
ਐਵੇਂ ਜਿਉਂ ਸਿਰ ਦੇ ਜਿਵੇਂ ਉਸ ਕੁੰਡੇ ਨੇ ਆਪਣਾ ਸਿਰ ਐਰਨ ਨੂੰ ਦਿੱਤਾ, ਲੋਹੇ ਦੇ ਟੁਕੜੇ ਨੇ, ਕਿਉਂਕਿ ਰਾਜ ਹਾਥੀ ਨਹੀਂ ਕਰ ਰਿਹਾ, ਰਾਜ ਕੁੰਡਾ ਕਰ ਰਿਹਾ ਹੈ। ਕੁੰਡੇ ਨੇ ਸਿਰ ਦਿੱਤਾ, ਕੁੰਡੇ ਤੇ ਸੱਟਾਂ ਵੱਜੀਆਂ, ਕਹਿਣ ਲੱਗੇ ਸੱਟਾਂ ਵੱਜਦੀਆਂ ਕੁਝ ਦਿਨ ਨੇ, ਪਰ ਉਹ ਕੁੰਡਾ ਸਾਰੀ ਜ਼ਿੰਦਗੀ ਹਾਥੀ ਤਾਕਤਵਰ ਦੇ ਸਿਰ ਤੇ ਰਾਜ ਕਰਦਾ। ਹਸਤੀ ਸਿਰ ਜੋ ਅੰਕਸ਼ ਕਹਿ ਐਨ ਜੂ ਸਿਰ ਦੇ ਮਨ ਤਨ ਆਗਿਆ ਰਾਖ ਕਹਿ ਉਹ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਇਸ਼ਨਾਨ ਕੀਤਾ ਗੁਰੂ ਅੰਗਦ ਦੇਵ ਜੀ ਨੇ ਇੰਨੀ ਦੇਰ ਨੂੰ ਦਰਬਾਰ ਵਿੱਚ ਉਹ ਦੁਲਾਹੀ ਉਹਦਾ ਪਤੀ ਉਹਨੂੰ ਪਕੜ ਕੇ ਲੈ ਆਇਆ, ਉਹਦੇ ਕੱਪੜੇ ਪਾਟੇ ਲਏ, ਸਿਰ ਤੇ ਬਾਲ ਖਿਲਰੇ, ਨਹੁੰ ਚਿਹਰੇ ਤੇ ਮਾਰੇ, ਤੇ ਕਿਨੇ ਸਤਿਗੁਰੂ ਪੁੱਛਿਆ ਇਹ ਕੀ ਹੋਇਆ। ਉਹਨੇ ਹੱਥ ਜੋੜ ਕੇ ਕਿਹਾ ਮਾਲਕ ਤੇਰੇ ਸੇਵਕ ਦੀ ਬੇਅਦਬੀ ਹੋ ਗਈ। ਇੱਕ ਸ਼ਬਦ ਬੋਲਿਆ ਬਸ ਉਦੋਂ ਹੀ ਸਭ ਕੁਝ ਵਾਪਰ ਗਿਆ। ਮਹਾਰਾਜ ਸਮਝ ਗਏ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਚ ਆ ਗਿਆ ਬਾਬਾ ਅਮਰਦਾਸ, ਚਰਨ ਪਕੜੇ, ਸਤਿਗੁਰੂ ਅੱਜ ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਜੋ ਮਰਜ਼ੀ ਕਹਿ ਲਈ। ਤੇ ਕਹਿੰਦੇ ਮੈਂ ਬਹੁਤ ਕੁਛ ਸੁਣਿਆ ਇਹਨਾਂ ਲੋਕਾਂ, ਮੈਨੂੰ ਟੁੱਕਣ ਦੀ ਖਾਤਰ ਪੁੱਤਰਾਂ ਦਾ ਧੱਕਿਆ, ਪੋਤਰਿਆਂ ਦਾ ਧੱਕਿਆ, ਸਭ ਕੁਝ ਕਿਹਾ, ਪਰ ਜਦੋਂ ਅੱਜ ਲਿਖਾਵਾਂ ਕਿਹਾ ਨਾ ਉਦੋਂ ਨਹੀਂ ਮੇਰੇ ਤੋਂ ਜਲਿਆ ਗਿਆ। ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਇੱਕ ਵਾਰੀ ਡਿੱਗ ਪਵੇ ਉਹ ਕਦੀ ਨਿਥਾਵਾਂ ਨਹੀਂ ਹੁੰਦੀਆਂ। ਨਿਥਾਵਾਂ ਥਾਂ ਜੇ ਤੂੰ ਨਾ ਹੁੰਦਾ ਤਾਂ, ਤੁਸੀਂ ਜਦੋਂ ਮੇਰੀ ਬਾਂਹ ਪਕੜਦੀ ਮੈਂ ਨਿਥਾਵਾਂ ਨਹੀਂ, ਤੁਸੀਂ ਮੇਰੀ ਥਾਂ ਹੋ। ਮੈਂ ਇਤਿਹਾਸ ਨੂੰ ਪੜ੍ਹਿਆ, 12 ਸਾਲ ਦੀ ਸੇਵਾ ਗੁਰੂ ਅੰਗਦ ਦੇਵ ਨੇ ਭਰੇ ਦਰਬਾਰ ਚ 12 ਬਖਸ਼ਾਂ। ਉਹ ਵੈਸੇ ਇਤਿਹਾਸ ਨੇ ਹਰ ਇੱਕ ਨੇ ਆਪਣੇ ਆਪਣੇ ਢੰਗ ਨਾਲ ਲਿਖੀਆਂ, ਮੈਂ ਸਿਰਫ 12 ਸਿੱਧੀਆਂ ਦੀਆਂ ਸਮਝ ਪੈਣ ਵਾਲੀਆਂ ਬੇਨਤੀ ਕਰਦਿਆਂ ਨਾ। ਪਹਿਲੀ ਬਚਨ ਕਹੀ ਪਰੇ ਸੰਗਤ ਤੁਮ ਹੋ ਨਿਥਾਵਨ ਕੀ ਥਾਂ, ਜਿਹਨੂੰ ਕਿਤੇ ਨਹੀਂ ਥਾਂ ਮਿਲੇਗੀ ਉਹਦੀ ਥਾਂ ਬਾਬਾ ਅਮਰਦਾਸ ਬਣ ਗਈ। ਤੁਮ ਹੋ ਨਿਥਾਵਨ ਕੇ ਥਾਂ ਕਰ ਹੋ ਨਿਮਾਨੇ ਕੋ ਮਾਨ, ਜਿਸ ਬੰਦੇ ਨੂੰ ਕੋਈ ਮਾਨ ਨਹੀਂ ਦਿੰਦਾ ਗੁਰੂ ਅਮਰਦਾਸ ਤੂੰ ਚਰਨਾ ਤੇਰਾ ਨਾਲ ਜੁੜੇ ਤੂੰ ਨਿਮਾਨਿਆਂ ਨੂੰ ਮਾਨ ਲੈ। ਮੇਰੇ ਕੋਲ ਟਾਈਮ ਇੰਨਾ ਨਹੀਂ, ਗੁਰੂ ਰਾਮਦਾਸ ਨੂੰ ਮਾਨ ਕਿਵੇਂ ਦਿੱਤਾ, ਪ੍ਰੇਮੀ ਕੋੜੀ ਨੂੰ ਮਾਨ ਕਿਵੇਂ ਦਿੱਤਾ, ਕੌਣ ਕਹਿ ਮਾਨ ਦੇਣ ਵਾਲਾ। ਤੁਮ ਹੋ ਨਿਥਾਨ ਕੇ ਥਾਨ ਦੂਜਾ ਵਰ ਨਿਮਾਨਨ ਕੇ ਮਾਨ ਕਰੋ ਨਿਮਾਨੇ ਮਾਨ। ਤੀਸਰਾ ਬਚਨ ਨਿਤਾਣੀਆਂ ਨਿਤਾਨ, ਜਿਹਦੀ ਕਿਤੇ ਨੀ ਤਾਕਤ ਹੋਵੇਗੀ ਉਹਦੀ ਤਾਕਤ ਤੁਸੀਂ ਬਣੋਗੇ। ਨੇ ਓਟਿਆਂ ਦੀ ਓਟ, ਜਿਹਦੀ ਕਿਤੇ ਨੀ ਓਟ, ਕਿਤੇ ਸਹਾਰਾ ਨਹੀਂ ਰਹੇਗਾ। ਓਟ ਦਾ ਅਰਥ ਆਪਾਂ ਪਰਦਾ ਕਰ ਲਈਏ ਤੇ ਬੜੇ ਸੌਕੇ ਹੋਣ, ਜਿਹਦਾ ਕੋਈ ਓਟ ਨਹੀਂ। ਨਿਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰ, 5 ਬਖਸ਼ਾਂ ਦੇ ਕੇ ਲੱਗੇ। ਨੇ ਧੜਿਆਂ ਦੀ ਧੜ, ਜਿਹਦੀ ਕੋਈ ਧੜਾ ਨਹੀਂ ਉਹਦਾ ਧੜਾ ਗੁਰੂ ਅਮਰਦਾਸ ਬਣ ਜਾਏਗਾ। ਨੀ ਧੀਰਿਆਂ ਦੀ ਧੀਰ, ਜਿਸ ਡਿੱਗੇ ਕੋਈ ਬੰਦੇ ਨੂੰ ਕੋਈ ਧੀਰਜ ਦੇਣ ਵਾਲਾ ਨਹੀਂ, ਕਹਿਣ ਲੱਗੇ ਲਧੀਰੇ ਤੇਰੇ ਕੋਲ ਆਉਣਗੇ, ਜਿਹਨੂੰ ਤੁਸੀਂ ਥਾਪੜਾ ਦੇ ਦੋਗੇ ਉਹਨੂੰ ਧੀਰਜ ਮਿਲ ਜਾਏ। ਨੇ ਧਰਿਆਂ ਦੀ ਧਰ, ਨਧੀਰਾਂ ਦੀ ਧੀਰ, ਪੀਰਾਂ ਦੇ ਪੀਰ, ਤੇਰੀ ਤਾਕਤ ਸਾਹਮਣੇ ਹਰ ਇੱਕ ਦੀ ਤਾਕਤ ਖਤਮ ਹੋ ਜਾਏ। ਮੈਂ ਇੱਕ ਛੋਟੀ ਜਿਹੀ ਘਟਨਾ ਕਹਿ ਦੇਣਾ ਕਿ ਭਾਈ ਲੱਲਾ, ਇੱਕ ਭਾਈ ਲੱਲਾ, ਉਹ ਇਸ ਗੁਰਦੇਵ ਦੇ ਵੇਲੇ ਤੁਹਾਨੂੰ ਪਤਾ ਸਾਖੀ ਲੰਗਰ ਲੈ ਕੇ ਆਉਂਦੇ ਨੇ ਮਹਾਰਾਜ ਦੇਈ, ਤੇ ਆਉਂਦੇ ਨੇ ਸੋਟੀ ਦੇ ਸਹਾਰੇ, ਵਿਸਾਖੀ ਦੇ ਸਹਾਰੇ, ਤੇ ਚੌਧਰੀ ਰਸਤੇ ਚ ਪਕੜ ਕੇ ਕਹਿੰਦਾ ਨਾ ਕਿ ਜੇ ਤੇਰੇ ਗੁਰੂ ਕੋਲ ਤਾਕਤ ਹੈ ਤਾਂ ਤੇਰੀ ਲੱਤ ਕਿਉਂ ਨੀ ਠੀਕ ਕਰ ਦਿੰਦਾ। ਉਹ ਕਹਿੰਦਾ ਮੈਂ ਤਾਂ ਕਦੀ ਇਹ ਸੋਚੀ ਨੀ, ਮੈਨੂੰ ਤਾਂ ਸੇਵਾ ਚ ਕਦੀ ਖਿਆਲ ਹੀ ਨੀ ਪਿਆ ਮੇਰੀ ਲੱਤ ਤੂੰ ਲੰਗੜੀ ਵੀ ਕਹਿ ਕੰਮ ਨੀ ਕਰਦੀ, ਮੈਂ ਲੱਕੜ ਸਾਰੇ ਤੁਰ। ਗੁਰੂ ਅਮਰਦਾਸ ਕੋਲ ਆਇਆ ਤੇ ਮਹਾਰਾਜ ਜੀ ਕਹਿ ਸ਼ਾਹੂ ਸੈਨ ਕੋਲ ਚਲਾ, ਮੁਸਲਮਾਨ ਫਕੀਰ ਸੀ, ਪੀਰਾਂ ਦੇ ਪੀਰ, ਉਹ ਨੇੜੇ ਨਹੀਂ ਸੀ ਕਿਸੇ ਨੂੰ ਲੱਗਣ ਦਿੰਦਾ, ਦੂਰੋਂ ਪੈ ਜਾਣ। ਤੇ ਜਦੋਂ ਗਏ ਤੇ ਲੱਤ ਉੱਤੇ ਡਾਂਗ ਮਾਰੀ ਪੂਰੇ ਜ਼ੋਰ ਨਾਲ, ਕਹਿੰਦਾ ਭਾਜਾ ਤੂੰ ਮੇਰੇ ਕੋਲ ਕੀ ਲੈਣ ਆ ਗਿਆ, ਮੇਰੇ ਕੋਲ ਤੋੜ ਦਿੱਤਾ ਤੈਨੂੰ। ਉਹ ਟਿਕਾਣੇ ਤੇ ਕੁਝ ਲੱਗੀ, ਉਹ ਸੱਚੀ ਮੁੱਚੀ ਲੱਤ ਕੰਮ ਕਰਨ ਲੱਗ ਪਈ। ਤੁਰਦੇ ਨੂੰ ਕਹਿੰਦਾ ਗੱਲ ਸੁਣ, ਰੌਲਾ ਨਾ ਪਾਈ, ਚੇਤੇ ਰੱਖੀ ਬਰਕਤਾਂ ਉਹਦੀਆਂ ਨੇ ਵਡਿਆਈ ਮੈਨੂੰ ਦੇ ਦਿਆ। ਉਹ ਪੀਰਾਂ ਦਾ ਪੀਰ, ਗੁਰੂ ਅੰਗਦ ਸਾਹਿਬ ਕਹਿੰਦੇ ਪੀਰਾਂ ਦੇ ਪੀਰ, ਨਿਧਰਿਆਂ ਦੀ ਧਰ, ਨਤੀਰਾਂ ਦੇ ਤੀਰ, ਪੀਰਾਂ ਦੇ ਪੀਰ, ਦਿਆਲ ਗਈ ਬਹੋੜ। ਤੁਸੀਂ ਦਿਆਲੂ ਹੋ, ਜਿਸ ਬੰਦੇ ਦੇ ਘਰ ਵਿੱਚੋਂ ਸਭ ਕੁਝ ਚਲਾ ਜਾਏ ਤਾਂ ਗੁਰੂ ਅਮਰਦਾਸ ਕਹਿ ਤੂੰ ਗਈਆਂ ਹੋਈਆਂ ਦਾਤਾਂ ਦੀ ਵਾਪਸ ਲੈ ਆਉਂਦਾ, ਗਈ ਬਹੋੜ ਦਾ ਤੇ ਜਾ ਚੁੱਕੀਆਂ ਵਾਪਸ ਆਉਂਦੀਆਂ। ਦਿਆਲ ਗਈ ਬਹੋੜ,
जगत बंदी छोड़ जगत के बंधना कटन वाले हो गए। कह लगे भन्न करन सम्राट तोड़ सकने ते बना सकने तेरे को ताकत होगी। सब जीव का जिस हक तेरे हाथ च इनी रोजी होगी जिन्हों किसी भी कुछ ना मिले उन्होंने कुछ शहन चाहिए। फिर मैं बारह दोहरा देना बारह ए ने तुम हो निठावन के थान कर हो निमान मेहमान नितानिया नितान ने ओतिया दी ओत ने आसरिया दे आसरे ने धरिया दी धर ने धीरां दे धीर पीरां दे पीर दयाल के बहोड़ जगत बंदी छोड़ भन्न करन सम्राट सब जीव का जसा। ओ फिर इस तख्त दे मालिक बने धन गुरु अमरदास उन्होंने सेवा की। सब्जेक्ट से तारे चुनिया से हजूर का पुरम नारे को कल इसे विचार में अगे उस सेवा तो बाद फिर सतारा रागा बाड़ी उच्चारण की। 22 साल गोइंदवाल साहब दर धरती से भाग लाए उन्हें 22 साल में जो बचन सतगुरु सन दिते कल आप विचारा गुरगद्दी ते उन्हां दी सिफत विच जो सोईए पाठ साहिबान जी दे सब दा तहे दिलों धन्नवाद। धन श्री गुरु अमरदास सच्चे पातशाह कृपा करो सिर ते मेहर भरिया हाथ रखियो कुड़ियां हुंदा बख्श देणियां जी। वाहिगुरु जी का खालसा वाहिगुरु जी।